ਗੁਰੂ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਤਿਉ ਗੁਰ ਹਿਰਦੈ ਤਿਉ ਰਾਮਦਾਸ ਹਰ ਕੇ ਗੁਣ ਗਾਉ ਸ੍ਰੀ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਜਾ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਘਰੋਂ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜਿਤੇ ਪੰਚ ਵਿਕਾਰ ਤੇ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਵਿਨਾਸ਼ਨ ਸੋ ਸਤਿਗੁਰ ਮਮ ਬੇਰੀ ਕਟੋ ਨਿਜ ਬੇੜੀ ਪਰਚਾਰ ਇਸ ਬੇਰੀ ਹੋਇ ਪਵ ਸੁਫਲ ਬਿਨ ਬੇਰੀ ਕਰ ਪਾਰ ਸਜਣ ਸਚਾ ਪਾਤਸ਼ਾਹ ਸਿਰ ਸਾਹਾਂਦੈ ਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹ
ਸਤਨਾਮ ਸ੍ਰੀ ਵਾਹਿਗੁਰੂ ਜੀ ਦੋਹਰਾ ਵੇਖ ਗੁਰੂ ਕੋ ਦੇਖ ਕਰ ਪਿਤ ਵਿਸ਼ੇਖ ਰਿਸਮਾਨ ਕੱਟ ਕੁਪੀਨ ਇੱਕ ਨੁਕਤ ਕਰ ਦੋ ਦੁਪੱਟੇ ਸਭਿਆਣ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਚਿੱਤ ਬਿਰਤੀਆਂ ਇਕਾਗਰ ਕਰੀਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਪ੍ਰੇਮੀ ਜਨੋ ਆਪੋ ਆਪਣੇ ਮਨਾਂ ਨੂੰ ਜੋੜ ਕੇ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠ ਕੇ ਪ੍ਰੇਮੀ ਜਨੋ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਆਪੋ ਆਪਣਾ ਜਨਮ ਸਫਲਾ ਕਰ ਰਹੇ ਹੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਬਖਸ਼ਿਸ਼ ਹੋਈ ਹੈ ਸ਼ਾਮ ਦੇ ਦੀਵਾਨ ਆਰੰਭ ਹੋਏ। ਆਰੰਭ ਵਿੱਚ ਆਪ ਜੀ ਨੇ ਸ੍ਰੀ ਰਹਿਰਾਸ ਜੀ ਦੇ ਪਾਠ ਸਰਵਣ ਕੀਤੇ, ਉਪਰੰਤ ਸਤਿਕਾਰਯੋਗ ਰਾਗੀ ਜਥਿਆਂ ਪਾਸੋਂ ਆਪ ਜੀ ਨੇ ਗੁਰਬਾਣੀ ਰਸ ਭਿੰਨੇ ਕੀਰਤਨ ਦਾ ਆਨੰਦ ਮਾਣਿਆ। ਹੁਣ ਕੁਝ ਸਮਾਂ ਜੋ ਚੱਲ ਰਹੀ ਇਤਿਹਾਸ ਦੀ ਕਥਾ ਸ਼ਾਮ ਨੂੰ ਆਪ ਬੜੇ ਪ੍ਰੇਮ ਦੇ ਨਾਲ ਸਰਵਣ ਕਰਦੇ ਹੋ, ਉਹ ਆਪਾਂ ਕੁਝ ਸਮਾਂ ਵਿਚਾਰਨੀ ਹੈ ਅਤੇ ਆਪ ਜੀ ਨੇ ਬੜੇ ਹੀ ਸਤਿਕਾਰ ਅਤੇ ਅਦਬ ਭਾਵਨਾ ਦੇ ਨਾਲ ਸਰਵਣ ਕਰਨੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੇ ਜੋਤ ਰੂਪ ਹਰੁ ਆਪ ਗੁਰੂ ਨਾਨਕ ਕਹਾਇਓ, ਜੋਤੀ ਰੂਪ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਨਿਰਗੁਣ ਤੋਂ ਸਰਗੁਣ ਥੀਆ, ਨਿਰਗੁਣ ਸਰੂਪ ਤੋਂ ਸਰਗੁਣ ਸਰੂਪ ਵਿੱਚ ਪ੍ਰਗਟ ਹੋ ਕਰਕੇ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ। ਇਸ ਪਾਵਨ ਪਵਿੱਤਰ ਸ਼ਬਦ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੇ ਪ੍ਰਚਾਰ ਕੀਤਾ। ਗਰੀਬ ਨਿਵਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਏਮਨਾਬਾਦ ਵਿੱਚ ਭਾਈ ਲਾਲੋ ਦੇ ਘਰ ਗ੍ਰਹਿ ਵਿਖੇ ਸਤਿਗੁਰੂ ਜੀ ਨੇ ਨਿਵਾਸ ਰੱਖਿਆ ਹੋਇਆ ਹੈ। ਭਾਈ ਬਾਲਾ ਅਤੇ ਮਰਦਾਨਾ ਜਦੋਂ ਤਲਵੰਡੀ ਵਾਪਸ ਆਏ ਤਾਂ ਰਾਏ ਬੁਲਾਰ ਨੇ ਭਾਈ ਮਰਦਾਨੇ ਅਤੇ ਭਾਈ ਬਾਲੇ ਨੂੰ ਸੱਦ ਕੇ ਬੜੀ ਭਾਵਨਾ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪ੍ਰਤੀ ਬੇਨਤੀ ਕੀਤੀ। ਹੇ ਭਾਈ ਮਰਦਾਨਾ, ਹੇ ਭਾਈ ਬਾਲੇ, ਤੁਹਾਡਾ ਮੈਂ ਕਰਜ਼ਾ ਕਦੇ ਉਤਾਰ ਨਹੀਂ ਸਕਦਾ। ਜੇ ਤੁਸੀਂ ਇੱਕ ਦਫਾ ਮੇਰਾ ਸਰੀਰ ਬਿਰਧ ਹੋ ਚੁੱਕਾ ਹੈ ਅਤੇ ਆਪਣੇ ਦੁਰਬਲ ਹੈ, ਕਮਜ਼ੋਰ ਹੈ, ਮੈਂ ਜਾ ਨਹੀਂ ਸਕਦਾ, ਨਹੀਂ ਤਾਂ ਮੈਂ ਸਿਰ ਪਾਰ ਜਾ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਾਂ। ਆਪ ਕਿਰਪਾ ਕਰੋ ਮੇਰੇ ਉੱਤੇ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਇੱਕ ਵਾਰੀ ਦਰਸ਼ਨ ਕਰਾਓ। ਗੁਰੂ ਸਾਹਿਬ ਜੀ ਨੂੰ ਜਾ ਕੇ ਬੇਨਤੀ ਕੀਤੀ ਭਾਈ ਮਰਦਾਨੇ ਅਤੇ ਭਾਈ ਵਾਲੇ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਭਾਈ ਲਾਲੋ ਨੂੰ ਆਪਣੇ ਪਾਸ ਸੱਦ ਕੇ ਇਹ ਕਿਹਾ ਕਿ ਅਸੀਂ ਸਾਡਾ ਤੁਹਾਡੇ ਤੇਰੇ ਵਰਗਾ ਇੱਕ ਪਿਆਰਾ ਤਲਵੰਡੀ ਵਿਖੇ ਰਹਿ ਰਿਹਾ ਹੈ, ਉਹ ਸਾਨੂੰ ਯਾਦ ਕਰ ਰਿਹਾ ਹੈ, ਉਸ ਨੂੰ ਜਾ ਕਰਕੇ ਮਿਲਣਾ ਹੈ। ਤਾਂ ਭਾਈ ਲਾਲੋ ਨੇ ਬੜੀ ਨਿਮਰਤਾ ਸਹਿਤ ਬੇਨਤੀ ਕੀਤੀ, ਹੈ ਸਤਿਗੁਰੂ, ਮੈਂ ਧਨਹੀਣ ਹਾਂ, ਮੈਂ ਕੰਗਾਲ ਹਾਂ, ਜਾਂ ਮੇਰੇ ਤੋਂ ਕੋਈ ਐਸੀ ਭੁੱਲ ਹੋ ਗਈ ਹੈ ਜਿਹੜੀ ਤੁਸੀਂ ਮਹੀਨੇ ਦਾ ਇਕਰਾਰ ਕਰਕੇ 25 ਦਿਨ ਦੇ ਵਿੱਚ ਹੀ ਜਾ ਰਹੇ ਹੋ। ਤਾਂ ਧੰਨ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੈ ਭਾਈ ਲਾਲੋ, ਤੇਰੇ ਨਾਲ ਸਾਡਾ ਬਚਨ ਹੈ ਕਿ ਅਸੀਂ 5 ਦਿਨ ਜਿਹੜੇ ਵਾਪਸ ਰਹਿੰਦੇ ਹਨ ਉਹ ਅਸੀਂ ਵਾਪਸ ਆ ਕੇ ਫਿਰ ਆਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਤਰ੍ਹਾਂ ਕਹਿ ਕੇ ਉੱਥੋਂ 7 ਰਾਤਾਂ ਰਸਤੇ ਵਿੱਚ ਰਹਿ ਕੇ ਤਲਵੰਡੀ ਆਏ। ਉੱਥੇ ਤੇ ਜੋ ਸਾਧ ਸੰਗਤ ਜੀ, ਜੋ ਬਾਬੇ ਭਾਈ ਬਾਲੇ ਦੇ ਪਿਤਾ ਜੀ ਦਾ ਖੂਹ ਹੈ ਉੱਥੇ ਨਿਵਾਸ ਕੀਤਾ ਅਤੇ ਉੱਥੇ ਕਿਸੇ ਮਨੁੱਖ ਨੇ ਜਾ ਕੇ ਬਾਬਾ ਕਲਿਆਣ ਚੰਦ ਨੂੰ ਦੱਸਿਆ ਕਿ ਤੁਹਾਡਾ ਪੁੱਤਰ ਜੋ ਨਾਨਕ ਹੈ ਉਹ ਭਾਈ ਬਾਲੇ ਦੇ ਜੇ ਖੂਹ ਦੇ ਉੱਤੇ ਨਿਵਾਸ ਕੀਤਾ ਹੋਇਆ ਹੈ। ਉੱਥੇ ਸਾਧ ਸੰਗਤ ਜੀ ਭਾਈ ਮਰਦਾਨਾ ਅਤੇ ਬਾਬਾ ਭਾਈ ਬਾਲਾ ਜੀ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨਿਵਾਸ ਕਰਦੇ ਹਨ। ਅਤੇ ਜਦੋਂ ਬਾਬਾ ਕਲਿਆਣ ਚੰਦ ਨੂੰ ਪਤਾ ਲੱਗਿਆ ਕਿ ਪੁੱਤਰ ਨਾਨਕ ਉਸ ਖੂਹ ਦੇ ਉੱਤੇ ਬੈਠੇ ਹਨ ਤਾਂ ਸਾਧ ਸੰਗਤ ਜੀ ਭਾਈ ਬਾਬਾ ਕਲਿਆਣ ਚੰਦ ਜੀ ਅਤੇ ਬਾਬਾ ਲਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ, ਹੋਰ ਪੜੋਸੀ ਸਾਰਿਆਂ ਦੇ ਮਨ ਦੇ ਵਿੱਚ ਉਤਸ਼ਾਹ ਦੇ ਨਾਲ ਉੱਥੇ ਆਏ ਹਨ ਅਤੇ ਹੁਣ ਗੁਰੂ ਸਾਹਿਬ ਜੀ ਦਾ ਲਿਬਾਸ ਦੇਖ ਕਰਕੇ ਬਾਬਾ ਕਲਿਆਣ ਚੰਦ ਜੀ ਸਾਧ ਸੰਗਤ ਜੀ ਕੁਝ ਮਨ ਦੇ ਵਿੱਚ ਰੋਸ ਕਰ ਰਹੇ ਹਨ। ਉਹ ਪ੍ਰਕਰਨ ਆ ਰਿਹਾ ਹੈ, ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੋ। ਇੱਕ ਦਫਾ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਨਾਲ ਆਪੋ ਆਪਣੇ ਮਨਾਂ ਨੂੰ ਜੋੜ ਕੇ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ।
ਵੇਖ ਗੁਰੂ ਕੋ ਦੇਖ ਕਰ ਪਿਤ ਵਿਸ਼ੇ ਕ੍ਰਿਸ਼ਮਾਨ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਸਰੀਰ ਦਾ ਬੇਸ ਸੀ ਉੱਤੇ ਸਾਧ ਸੰਗਤ ਜੀ ਆਪਣੇ ਜੋ ਵੀ ਬੇਸ ਧਾਰਿਆ ਹੋਇਆ ਸੀ ਸਾਧੂਆਂ ਵਾਲਾ, ਉਹਨੂੰ ਦੇਖ ਕਰਕੇ ਪਿਤਾ ਜੀ ਬਾਬਾ ਕਲਿਆਣ ਚੰਦ ਜੀ ਦੇ ਮਨ ਵਿੱਚ ਬੜਾ ਰੋਸ ਆਇਆ, ਗੁੱਸਾ ਆਇਆ।
ਕੱਟ ਕੋ ਪੀਨਾ ਇੱਕ ਨੁਕਤਕਾਰ ਦੋ ਦੁਪੱਟੇ ਸੰਭਿਆਣ।
ਕਵੀ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਬੇਸ ਦੱਸਦੇ ਨੇ, ਕਹਿੰਦੇ ਕੱਟ ਕਪੀਨ, ਕੱਟ ਨਾਮ, ਕੱਟ ਦਾ ਅਰਥ ਹੈ ਲੱਕ। ਲੱਕ ਦੇ ਉੱਤੇ ਸਾਧ ਸੰਗਤ ਜੀ ਕਪੀਨ ਦੋ ਗਜ ਦਾ ਇੱਕ ਸਾਫਾ ਜਿਹੜਾ ਉਹ ਲਪੇਟਿਆ ਹੋਇਆ ਹੈ ਅਤੇ ਇੱਕ ਸਾਧ ਸੰਗਤ ਜੀ ਪਿਛਲੇ ਲੋਕਾਂ ਨੂੰ ਪਤਾ ਹੈ ਦੋ ਪੱਟਾ ਚਾਦਰਾ ਹੁੰਦਾ ਸੀ ਕਿਉਂਕਿ ਐਡੇ ਐਡੇ ਲੰਬੇ ਵਰ ਨਹੀਂ ਸੀ ਹੁੰਦੇ, ਉਹਨਾਂ ਨੂੰ ਦੋ ਪੱਟਾ ਕਹਿੰਦੇ ਸੀ। ਦੋ ਪੱਟਿਆਂ ਵਾਲੀਆਂ ਦੋ ਚਾਦਰਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਣੇ ਪਾਸ ਰੱਖੀਆਂ ਹੋਈਆਂ ਹਨ।
ਚੌਪਈ ਕਟੈ ਲਪੇਟਿਓ ਇੱਕ ਸਬਿਆਨਾ,
ਇੱਕ ਜਿਹੜਾ ਸਬਿਆਨੇ ਦਾ ਅਰਥ ਹੈ ਚਾਦਰਾ, ਇੱਕ ਚਾਦਰਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੋ ਪੱਟੇ ਦੋ ਚਾਦਰੇ ਹਨ, ਇੱਕ ਨੂੰ ਲੱਕ ਦੇ ਉੱਤੇ ਸਰੀਰ ਦੇ ਉੱਤੇ ਲਪੇਟਿਆ ਹੋਇਆ ਹੈ।
ਤੂਤੋ ਤਨ ਪਰ ਮਾਇਆ ਨਿਦਾਨਾ,
ਮਾਇਆ ਦੇ ਧਨ ਗੁਰੂ ਦਇਆ ਦੇ ਖਜ਼ਾਨੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੂਸਰਾ ਜਿਹੜਾ ਦੋ ਪੱਟਾ ਚਾਦਰਾ ਹੈ ਉਹ ਆਪਣੇ ਤਨ ਦੇ ਉੱਤੇ ਲਿਆ ਹੋਇਆ ਹੈ।
ਏਕ ਨੁਕਤ ਸਿਰ ਉੱਪਰ ਸੋ ਹੈ,
ਏਕ ਨੁਕਤ, ਨੁਕਤ ਦਾ ਅਰਥ ਹੈ ਸਾਫਾ, ਇੱਕ ਛੋਟਾ ਜਿਹਾ ਦੋ ਗਜ ਦਾ ਜਿਹੜਾ ਸਾਫਾ ਹੈ ਉਹ ਸੀਸ ਦੇ ਉੱਤੇ ਸੋਭਨੀਕ ਹੋ ਰਿਹਾ ਹੈ।
ਮਿਣਤੀ ਜੁਗਲ ਗਜਨ ਕਾ ਜੋ ਹੈ,
ਹਾਂ ਕਵੀ ਜੀ ਕਹਿੰਦੇ ਉਹ ਜਿਹੜਾ ਸਾਫਾ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਿਰ ਦੇ ਉੱਤੇ ਲਪੇਟਿਆ ਹੋਇਆ ਉਹ ਦੋ ਗਜ ਦਾ ਹੈ। ਦੋ ਗਜ ਦਾ ਸਾਫਾ ਪਹਿਲਾਂ ਤੇੜ ਲੱਕ ਦੇ ਨਾਲ ਲਾ ਕੇ ਉੱਤੇ ਚਾਦਰਾ ਬੰਨਿਆ ਹੋਇਆ ਹੈ, ਇੱਕ ਚਾਦਰਾ ਦੋ ਪੱਟਾ ਆਪਣੇ ਸਰੀਰ ਦੇ ਉੱਤੇ ਲਿਆ ਹੋਇਆ ਹੈ, ਇੱਕ ਦੋ ਗਜ ਦਾ ਜਿਹੜਾ ਆਪਣਾ ਸਾਫਾ ਹੈ ਉਹਨੂੰ ਸੀਸ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬੜੇ ਸਤਿਕਾਰ ਨਾਲ ਬੰਨਿਆ ਹੋਇਆ ਹੈ।
ਐਸੋ ਧਿਆਨ ਤਰਤ ਸਿੱਖ ਜਿਓ,
ਹਾਂ ਕਹਿਣ ਲੱਗੇ ਐਸੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬੇਸ ਦਾ ਜੋ ਸਰੀਰ ਹੈ ਜੋ ਵੀ ਧਿਆਨ ਧਾਰਦਾ ਹੈ ਐਸੇ ਸਤਿਗੁਰੂ ਜੀ ਦਾ,
ਮਨ ਬਾਂਛਤ ਫਲ ਪਾਵੇ ਤੇ,
ਕਹਿੰਦੇ ਉਹ ਮਨ ਬਾਂਛਤ ਪਾਉਂਦਾ ਹੈ ਜਿਹੜਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਐਸੇ ਸਰੀਰ ਦਾ ਐਸੇ ਬੇਸ ਦਾ ਧਿਆਨ ਧਾਰਦਾ ਹੈ।
ਜਬ ਕਾਲੂ ਪੇਖ ਰਿਸ ਮਨ ਕੀਨੀ,
ਜਦੋਂ ਸਾਧ ਸੰਗਤ ਜੀ ਬਾਬਾ ਕਾਲੂ ਜੀ ਨੇ ਆਪਣੇ ਪੁੱਤਰ ਦੀ ਇਹ ਫਕੀਰਾਂ ਵਾਲਾ ਭੇਸ ਦੇਖਿਆ ਇਸਨੇ ਮਨ ਵਿੱਚ ਬੜਾ ਗੁੱਸਾ ਧਾਰਿਆ।
ਲਾਲੂ ਸਾਬਿਦ ਮਨ ਮੈਂ ਚੀਨੀ,
ਬਾਬਾ ਲਾਲੂ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਾਚਾ ਜੀ ਸਨ, ਉਹਨਾਂ ਨੇ ਸਾਰੀ ਵਿਧੀ ਨੂੰ ਜਾਣ ਲਿਆ ਕਿ ਮੇਰੇ ਵੱਡੇ ਭਰਾਤਾ ਜੀ ਬਾਬਾ ਕਲਿਆਣ ਚੰਦ ਜੀ ਮਨ ਵਿੱਚ ਰੋਸ ਧਾਰਦੇ ਹਨ।
ਸਰਬ ਵਿਧਨ ਸੋ ਅਦਕ ਬੁਧਵਾਨਾ,
ਸਾਰੀਆਂ ਵਿਧੀਆਂ ਕਰਕੇ ਸਾਧ ਸੰਗਤ ਜੀ ਅਨਕ ਵਿਧੀਆਂ ਕਰਕੇ ਇਹ ਬਾਬਾ ਲਾਲੂ ਜੀ ਬੜੇ ਬੁੱਧਵਾਨ ਸਨ, ਵਿਦਵਾਨ ਸਨ, ਬੁੱਧੀ ਵਾਲੇ ਸਨ।
ਘਰ ਵਿਚਾਰ ਤਿੰਨ ਬਚਨ ਬਖਾਨਾ,
ਉਸਨੇ ਮਨ ਹੀ ਮਨ ਵਿੱਚ ਵਿਚਾਰ ਕਰਕੇ ਆਪਣੇ ਵੱਡੇ ਸਤਿਕਾਰਯੋਗ ਭਰਾਤਾ ਬਾਬਾ ਕਲਿਆਣ ਚੰਦ ਜੀ ਨੂੰ ਇਹ ਬਚਨ ਕੀਤਾ ਕਿ
ਅਮਰੀ ਤੁਮਰੀ ਏਕਾ ਲਾਜਾ,
ਹੇ ਭਰਾਤਾ ਕਲਿਆਣ ਚੰਦ ਜੀ ਤੇਰੀ ਤੇ ਮੇਰੀ ਅਸੀਂ ਦੋਨੋਂ ਭਰਾ ਹਾਂ, ਇੱਕ ਪਿਤਾ ਇੱਕ ਸਕੇ ਹਮ ਬਾਰਕ, ਇੱਕੋ ਸਾਡਾ ਪਿਤਾ ਹੈ ਅਸੀਂ ਇੱਕ ਦੇ ਬਾਲਕ ਹਾਂ, ਤੇਰੀ ਤੇ ਮੇਰੀ ਇੱਕ ਹੀ ਲਾਜ ਹੈ ਇੱਜ਼ਤ ਹੈ।
ਜਸ ਅਪ ਜਸ ਕੋ ਕਾਜ ਕੋ ਕਾਜਾ,
ਕਹਿੰਦੇ ਚਾਹੇ ਜਸ ਹੋਵੇ ਚਾਹੋ ਅਪ ਜਸ ਹੋਵੇ, ਚਾਹੋ ਚੰਗਾ ਕਾਰਜ ਹੋਵੇ ਚਾਹੋ ਮਾੜਾ ਕਾਰਜ ਹੋਵੇ, ਸਾਡੀ ਇੱਕ ਦੂਜੇ ਦੀ ਸਾਂਝ ਹੈ।
ਇੱਕ ਬਨਾਰਸੀ ਮਾਤ ਹਮ ਪਿਤਾ ਇੱਕ ਸ਼ਿਵ ਰਾਮ,
ਕਵੀ ਜੀ ਕਹਿੰਦੇ ਨੇ ਆਪਣਾ ਭਾਈ ਮੂਲਾ ਸਾਧ ਸੰਗਤ ਜੀ ਭਾਈ ਲਾਲੂ ਜੀ ਕਹਿ ਰਹੇ ਹਨ ਸਾਡੀ ਇੱਕੋ ਮਾਤਾ ਹੈ, ਮਾਤਾ ਦਾ ਨਾਮ ਸਾਧ ਸੰਗਤ ਜੀ ਬਨਾਰਸੀ ਹੈ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਦਾਦੀ ਦਾ ਨਾਮ ਸੀ, ਕਿ ਸਾਡਾ ਜੋ ਪਿਤਾ ਹੈ ਸ਼ਿਵ ਰਾਮ ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਬਾਬਾ ਜੀ ਸਨ, ਕਿ ਸਾਡੀ ਇੱਕ ਮਾਂ ਹੈ, ਇੱਕ ਮਾਤਾ ਬਨਾਰਸੀ ਦੇ ਕੁੱਖੋਂ ਅਸੀਂ ਜਨਮ ਲਿਆ ਹੋਇਆ ਹੈ, ਇੱਕ ਸਾਡਾ ਪਿਤਾ ਹੈ ਸ਼ਿਵ ਰਾਮ।
ਹਮਰਾ ਤੁਮਰਾ ਭੇਦ ਨੈ ਹੈ ਏਕੋ ਸਭ ਤਾਮ,
ਹਾਂ ਕਹਿੰਦੇ ਹਮਰਾ ਤੇਰਾ ਅਤੇ ਮੇਰਾ ਕੋਈ ਭੇਦ ਨਹੀਂ ਹੈ, ਬਾਬਾ ਲਾਲੂ ਜੀ ਆਪਣੇ ਵੱਡੇ ਭਰਾਤਾ ਦਾ ਗੁੱਸਾ ਦੇਖ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਬੇਸ ਨੂੰ ਦੇਖ ਕਰਕੇ ਬਾਬਾ ਕਲਿਆਣ ਚੰਦ ਜੀ ਗੁੱਸੇ ਵਿੱਚ ਸਨ, ਅਤੇ ਬਾਬਾ ਲਾਲੂ ਜੀ ਆਪਣੇ ਵੱਡੇ ਭਰਾ ਨੂੰ ਸਾਧ ਸੰਗਤ ਜੀ ਇਹ ਯੁਕਤੀਆਂ ਦੇ ਨਾਲ ਸਮਝਾ ਰਹੇ ਹਨ।
ਮਾਨੋ ਬਚਨ ਕਹਿਓ ਅਬ ਮੇਰਾ,
ਬਾਬਾ ਲਾਲੂ ਜੀ ਕਹਿਣ ਲੱਗੇ ਹੇ ਭਰਾਤਾ ਜੀ ਮੇਰਾ ਕਿਹਾ ਹੋਇਆ ਇੱਕ ਵਾਰੀ ਤੁਸੀਂ ਬਚਨ ਮੰਨ ਲਓ।
ਕਠਿਨ ਸੁਭਾਏ ਅਦਕ ਹੈ ਤੇਰਾ,
ਕਹਿਣ ਲੱਗੇ ਤੇਰਾ ਜਿਹੜਾ ਸੁਭਾਅ ਬੜਾ ਕਠਿਨ ਹੈ, ਬੜਾ ਕਠੋਰ ਹੈ, ਗੁੱਸੇ ਖੋਰ ਹੈ।
ਨੈ ਦੁਰਭਾਗ ਬਖਾਨੋ ਕਉ,
ਹਾਂ ਕੋਈ ਵੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਨੂੰ ਦੁਰਭਾਗ ਨਾ ਕਿਤੇ ਕਹਿ ਦੇ, ਜੇ ਤੈਂ ਦੁਰਵਾਕ ਕਹਿ ਦਿੱਤਾ ਉਹ ਇੱਥੋਂ ਨਾ ਕਿਤੇ ਮੁੜ ਜਾਣ।
ਰੋਸ ਨਿਵਾਰੋ ਹਿਰਦੈ ਜੋ,
ਕਹਿੰਦਾ ਆਪਣਾ ਜਿਹੜਾ ਰੋਸ ਹੈ ਤੂੰ ਹਿਰਦੇ ਦੇ ਵਿੱਚ ਨਿਮਿਰਤ ਕਰ ਦੇ, ਭਾਵ ਅੰਦਰੇ ਗੁੱਸੇ ਨੂੰ ਜਿਸ ਤਰ੍ਹਾਂ ਆਪਾਂ ਕਹਿ ਦਿੱਤਾ ਤੂੰ ਗੁੱਸਾ ਅੰਦਰੇ ਖਾ ਲੈ, ਹੁਣ ਗੱਲ ਨਾ ਗੁੱਸੇ ਵਾਲੀ ਕਰ ਲਈ। ਇਹ ਬਾਬਾ ਲਾਲੂ ਜੀ ਆਪਣੇ ਵੱਡੇ ਭਰਾ ਨੂੰ ਬੇਨਤੀ ਕਰ ਰਹੇ ਹਨ।
ਆਨਨ ਉਚਰ ਮਧੁਰ ਬਰ ਬੈਣਾ,
ਹਾਂ ਕਹਿਣ ਲੱਗੇ ਹੁਣ ਤਾਂ ਇਹ ਬਾਤ ਹੈ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਘਰ ਲਿਜਾਣ ਵਾਸਤੇ ਆਪਣੇ ਆਨੰਦ ਮੁਖ ਤੋਂ ਮਧਰ ਨਾਲ ਮਿੱਠੇ ਬਚਨ ਬੋਲਣਾ ਕਰ।
ਇੱਕ ਵਾਰ ਲੈ ਚਲੀਏ ਐਨਾ,
ਇੱਕ ਵਾਰ ਕਿਤੇ ਬੇਨਤੀ ਕਰਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਘਰ ਲੈ ਚਲੀਏ। ਦੇਖੋ ਸਾਧ ਸੰਗਤ ਜੀ ਕੈਸੀ ਹੈ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਾਂਹੀਓ ਉਹਨਾਂ ਨੇ ਬਾਣੀ ਕਹਿ ਦਿੱਤਾ, ਭਗਤਾਂ ਤੈ ਸਹਿ ਸਾਰੀਆਂ ਜੋੜ ਕਦੇ ਨਾ ਆਇਆ। ਕਹਿੰਦੇ ਭਗਤਾਂ ਅਤੇ ਸੰਸਾਰੀਆਂ ਦਾ ਜੋੜ ਕਦੇ ਨਹੀਂ ਆਉਂਦਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਕਹਿਣ ਲੱਗੇ ਇੱਕ ਵਾਰ ਨਿਮਰਤਾ ਦੇ ਨਾਲ ਬੇਨਤੀ ਕਰਕੇ ਗੁਰੂ ਸਾਹਿਬ ਆਪਣੇ ਨਾਨਕ ਪੁੱਤਰ ਨੂੰ ਘਰ ਲੈ ਚਲੀਏ।
ਆਸੋਂ ਕਾਲੋ ਤੁਸ਼ਨ ਰਹੋ,
ਐਸਾ ਸਾਧ ਸੰਗਤ ਜੀ ਆਪਣੇ ਛੋਟੇ ਭਰਾ ਦੀ ਸਲਾਹ ਜਿਹੜੀ ਸੀ, ਮਸਲਤ ਸੀ, ਜੋ ਵਿਚਾਰ ਸੀ ਸੁਣ ਕਰਕੇ ਬਾਬਾ ਕਲਿਆਣ ਚੰਦ ਜੀ ਅੰਦਰੋਂ ਅੰਦਰ ਗੁੱਸੇ ਨੂੰ ਖਾ ਗਏ, ਚੁੱਪ ਹੋ ਗਏ।
ਘਰ ਵਿਚਾਰ ਨੈ ਬਚ ਕਛ ਕਹਿਓ,
ਹਾਂ ਆਪਣੇ ਮਨ ਵਿੱਚ ਵਿਚਾਰ ਬੁੱਧੀ ਧਾਰ ਕੇ ਕੋਈ ਬਚਨ ਨਹੀਂ ਕਿਹਾ ਆਪਣੇ ਪੁੱਤਰ ਨਾਨਕ ਨੂੰ।
ਲਾਲੂ ਟਿਗ ਹਵੈ ਬਚਨੂ ਬਾਚਾ,
ਉਸ ਵੇਲੇ ਬਾਬਾ ਲਾਲੂ ਜੀ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਨੇੜੇ ਹੋ ਕਰਕੇ ਇੱਕ ਬਚਨ ਕਿਹਾ ਆਪਣੇ ਭਤੀਜੇ ਨੂੰ।
ਸੁਣ ਨਾਨਕ ਮੈਂ ਤੁਮਰੋ ਚਾਚਾ,
ਇਹ ਨਾਨਕ ਪੁੱਤਰ ਜੀ ਤੁਸੀਂ ਸੁਣਨਾ ਕਰੋ, ਮੈਂ ਤੇਰਾ ਚਾਚਾ ਹਾਂ ਦੁਨਿਆਵੀ ਤੌਰ ਤੇ।
ਅੰਤਰ ਤਨਕ ਤੌਰ ਮਮ ਬੈਸਾ,
ਕਹਿਣ ਲੱਗਾ ਤੇਰੇ ਪਿਤਾ ਦੀ ਤੇ ਮੇਰੀ ਉਮਰ ਜਿਹੜੀ ਥੋੜਾ ਫਰਕ ਹੈ, ਤੇਰਾ ਪਿਤਾ ਮੇਤੋਂ ਥੋੜਾ ਵੱਡਾ ਹੈ ਅਤੇ ਮੈਂ ਥੋੜ੍ਹਾ ਜਿਹਾ ਛੋਟਾ ਹਾਂ, ਥੋੜ੍ਹੀ ਤਨਕ ਮਾਤਰ ਹੀ ਸਾਡੀ ਉਮਰ ਦਾ ਘੱਟ ਵੱਧ ਹੈ।
ਮੈਂ ਹਾਂ ਤੁਮਰੇ ਤਾਤੈ ਬੈਸ ਜੈਸਾ,
ਹਾਂ ਕਹਿਣ ਲੱਗਾ ਮੈਂ ਤੇਰੇ ਪਿਤਾ ਦੇ ਬਰਾਬਰ ਹਾਂ, ਤੇਰੇ ਪਿਤਾ ਵਾਂਗ ਹਾਂ ਮੈਂ।
ਦੋਹਰਾ ਜਬ ਨਿਦੇਸ਼ ਵਿਦੇਸ਼ ਉੱਠ ਕਰ ਚੱਲੇ ਰੁਦਨ ਕਰਤ ਤਵ ਮਾਤ,
ਹਾਂ ਕਹਿਣ ਲੱਗੇ ਹੇ ਪੁੱਤਰ ਨਾਨਕ ਜੀ ਜਦੋਂ ਤੂੰ ਵਿਦੇਸ਼ ਨੂੰ ਆਪਣੇ ਤਲਵੰਡੀ ਧਾਮ ਤਲਵੰਡੀ ਨੂੰ ਛੱਡ ਕੇ ਜਦੋਂ ਤੂੰ ਇੱਥੋਂ ਚਲਾ ਗਿਆ ਤਾਂ ਤੇਰੀ ਜਿਹੜੀ ਮਾਤਾ ਹੈ ਉਹ ਬਹੁਤ ਰੁਦਨ ਕਰਦੀ ਹੈ, ਕਿਉਂਕਿ ਧੀ ਦਾ ਵਿਆਹ ਹੋ ਚੁੱਕਾ ਹੈ ਅਤੇ ਤੂੰ ਵਿਦੇਸ਼ ਨੂੰ ਚਲਾ ਗਿਆ, ਇਸ ਕਰਕੇ ਉਹ ਰੋਜ਼ ਉਸਦਾ ਜਿਹੜਾ ਰੋਣਾ ਹੈ ਭਾਵ ਰੋਜ਼ ਪ੍ਰਾਗ ਕਰਨਾ ਹੈ ਉਹ ਸਾਤੋਂ ਦੇਖਿਆ ਨਹੀਂ ਜਾਂਦਾ।
ਸੁੱਤ ਕੋ ਬਿਰੈ ਵਿਚਾਰ ਕੈ ਬਿਲਪਤ ਬਾਸੁਰ ਰਾਤ,
ਕਹਿੰਦੇ ਆਪਣੇ ਪੁੱਤਰ ਦੇ ਵਿਛੋੜੇ ਨੂੰ ਦੇਖ ਕਰਕੇ ਵਿਛੋੜੇ ਨੂੰ ਦੇਖ ਕਰਕੇ ਰਾਤ ਦਿਨ ਉਹ ਬਰਲਾਪ ਕਰਦੀ ਹੈ।
ਕਾਲੂ ਤੋਂ ਮੈਂ ਕੁਵਾ ਕੁਚਾਰੇ,
ਹਾਂ ਕਾਲੂ ਨੇ ਬਾਬੇ ਕਾਲੂ ਮੇਰੇ ਭਰਾ ਨੇ ਜੇ ਤੈਨੂੰ ਕੋਈ ਕੁਵਾਕ ਖੋਟੇ ਬਚਨ ਵੀ ਕਹਿ ਦਿੱਤੇ ਹਨ ਪੁੱਤਰ ਕਰਕੇ,
ਚੇਤ ਨਾ ਕਰ ਚਿਤ ਦੇਹੋਂ ਨਿਵਸਾਰੇ,
ਹਾਂ ਕਹਿਣ ਲਈ ਆਪਣੇ ਮਨ ਵਿੱਚ ਚੇਤੇ ਨਾ ਰੱਖੇ ਪੁੱਤਰ ਨਾਨਕ, ਇਹਨਾਂ ਆਪਣੇ ਬਚਨਾਂ ਨੂੰ ਸਾਰਿਆਂ ਨੂੰ ਵਿਸਾਰ ਦੇ, ਆਪਣੇ ਪਿਓ ਦੇ ਜਿਹੜੇ ਬਚਨ ਹਨ ਕੌੜੇ ਉਹ ਮਨ ਵਿੱਚ ਨਾ ਧਾਰਨਾ ਕਰ।
ਜਨਨੀ ਦਿਸ ਦੇਖ ਦਇਆ ਕਰ,
ਤੂੰ ਆਪਣੀ ਮਾਤਾ ਦੀ ਦਸ਼ਾ ਦੇਖ, ਉਹਦੇ ਉੱਤੇ ਦਇਆ ਕਰ, ਮਿਹਰ ਕਰ, ਉਹਦਾ ਉਹ ਜਿਹੜੀ ਵਿਛੋੜੇ ਦੀ ਅੱਗ ਵਿੱਚ ਸੜ ਰਹੀ ਹੈ, ਬਿਰੇ ਦੀ ਅੱਗ ਵਿੱਚ ਸੜ ਰਹੀ ਹੈ, ਉਹਦੇ ਉੱਤੇ ਦਇਆ ਕਰ, ਉਹ ਰਾਤ ਦਿਨ ਤੈਨੂੰ ਯਾਦ ਕਰ ਕਰਕੇ ਬਿਰਲਾਪ ਕਰਦੀ ਹੈ।
ਗਵਨੋ ਨੈ ਵਿਦੇਸ਼ ਰਹੁ ਨਿਜ ਘਰ,
ਹੇ ਨਾਨਕ ਪੁੱਤਰ ਜੀ ਤੁਸੀਂ ਵਿਦੇਸ਼ ਨੂੰ ਨਾ ਜਾਣਾ ਕਰੋ, ਆਪਣੇ ਘਰ ਵਿੱਚ ਹੀ ਰਹਿਣਾ ਕਰੋ।
ਮਾਨਸ ਨੇ ਮੈਂ ਮਗਨ ਰਹਿ ਨਿਤ,
ਹਾਂ ਮਨ ਜਿਹੜਾ ਹੈ ਮਾਤਾ ਤ੍ਰਿਪਤਾ ਤੇਰੀ ਮਾਤਾ ਦਾ ਉਹ ਸਨੇਹ ਦੇ ਵਿੱਚ ਭਾਵ ਪ੍ਰੇਮ ਦੇ ਵਿੱਚ ਮਗਨ ਰਹਿੰਦੀ ਹੈ ਨਿਤਾ ਪ੍ਰਤੀ।
ਗਇਓ ਵਿਦੇਸ਼ ਉਤੋ ਮੁਝ ਇੱਕ ਸੁੱਤ,
ਹਾਂ ਇਹਦੇ ਮਨ ਵਿੱਚ ਇਹੀ ਰਹਿੰਦੇ ਕਿ ਇੱਕ ਮੇਰਾ ਪੁੱਤਰ ਹੈ, ਇੱਕ ਮੇਰਾ ਪੁੱਤਰ ਹੈ ਉਹ ਵੀ ਮੈਨੂੰ ਵਿਛੋੜਾ ਦੇ ਕਰਕੇ ਦੇਸਾਂ ਵਿਦੇਸਾਂ ਵਿੱਚ ਫਿਰਦਾ ਹੈ।
ਜਾਂ ਤੇ ਕਰਤ ਬਿਰਲਾਪ ਕਲਾਪਾ,
ਹਾਂ ਕਹਿੰਦੇ ਇਸ ਕਰਕੇ ਜਾਂ ਤੇ ਬਿਰਲਾਪ ਕਰਕੇ ਕਲਪਦੀ ਹੈ ਰਾਤ ਦਿਨ।
ਸੁੱਤ ਬਿਰਾ ਤੇ ਤਨ ਪਰ ਤਾਪ,
ਕਹਿੰਦੇ ਸੁੱਤ ਬਿਰਾ ਪੁੱਤਰ ਦੇ ਵਿਛੋੜੇ ਵਿੱਚ ਤਨ ਵੀ ਤਾਪ ਤਪ ਰਿਹਾ ਹੈ, ਤਨ ਵੀ ਨਿਤਾ ਪ੍ਰਤੀ ਸਾਧ ਸੰਗਤ ਜੀ ਵਿਛੋੜੇ ਵਿੱਚ ਤਨ ਨੂੰ ਵੀ ਰੋਗ ਲੱਗ ਜਾਂਦੇ ਹਨ, ਇਹ ਵਿਛੋੜਾ ਸਹਿਆ ਨਾ ਜਾਏ। ਇਹ ਸਾਧ ਸੰਗਤ ਜੀ ਜਿਨ੍ਹਾਂ ਨੂੰ ਵਿਛੋੜੇ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ ਫਰੀਦਾ ਜਿੱਤ ਤਨ ਬਿਰਹੋਂ ਨਾ ਉਪਜੈ ਸੋ ਤਨ ਜਾਣ ਮਸਾਨ, ਜਿਨ੍ਹਾਂ ਤਨਾਂ ਵਿੱਚ ਵਿਛੋੜੇ ਦੀ ਸਲ ਅੱਗ ਨਹੀਂ ਹੈ, ਉਹ ਤਾਂ ਕਹਿੰਦੇ ਸ਼ਮਸ਼ਾਨ ਭੂਮੀ ਦੇ ਨਿਆਈ ਹੈ। ਇਸ ਤਰ੍ਹਾਂ ਪ੍ਰੇਮੀ ਜਨੋ, ਮਾਤਾ ਤ੍ਰਿਪਤਾ ਜੀ ਆਪਣੇ ਪੁੱਤਰ ਦੇ ਵਿਛੋੜੇ ਵਿੱਚ, ਉਹ ਜਿਹੜਾ ਵਿਛੋੜਾ ਹੈ, ਬਾਬਾ ਲਾਲੂ ਜੀ ਆਪਣੇ ਭਤੀਜੇ ਨੂੰ ਗੁਰੂ ਨਾਨਕ ਸਾਹਿਬ ਨੂੰ ਬੇਨਤੀਆਂ ਕਰਕੇ ਦੱਸਦੇ ਹਨ।
ਸੁਣ ਤੋ ਸਰੋਤ ਸਦਨੈ ਤੇ ਤਾਈ।
ਹਾਂ, ਕਹਿੰਦੇ ਸੁਣ ਕਰਕੇ ਜਦੋਂ ਮਾਤਾ ਨੇ ਤੇਰਾ ਸੁਣਿਆ ਕਿ ਮੇਰਾ ਪੁੱਤਰ ਬਾਬਾ ਨਾਨਕ ਚੰਦਰ ਭਾਨ ਦੇ ਖੂਹ ਦੇ ਉੱਤੇ ਬੈਠਾ ਹੈ, ਧਾਏ ਨਾਮ ਦੌੜ ਕੇ ਆਈ ਹੈ।
ਬਦਨ ਬਿਲੋ ਕਨ ਹਿਤ ਦਰੁਤ ਆਈ।
ਕਹਿੰਦੇ ਦਰੁਤ ਨਾਮ ਬੜੀ ਛੇਤੀ, ਬਦਨ ਨਾਮ ਤੇਰਾ ਮੁਖੜਾ ਦੇਖਣ ਵਾਸਤੇ ਆਈ ਹੈ।
ਵੱਡੋ ਪ੍ਰਾਤ ਹੋ ਪਿਤ ਸਮਝਾਨ।
ਕਹਿੰਦੇ ਮੈਨੂੰ ਤੂੰ ਆਪਣੇ ਪਿਤਾ ਦੇ ਬਰਾਬਰ ਜਾਣਨਾ ਕਰ, ਮੈਂ ਭਰਾ ਜਿਸ ਤਰ੍ਹਾਂ ਵੱਡਾ ਭਰਾ ਹੈ, ਉਹ ਵੱਡਾ ਭਰਾ ਹੈ, ਮੈਂ ਉਹਦਾ ਛੋਟਾ ਭਰਾ ਹਾਂ।
ਸਨਮੁਖ ਨਹਿ ਕਬ ਬਚਨ ਬਖਾਨੋ।
ਮੈਂ ਕਦੇ ਆਪਣੇ ਵੱਡੇ ਭਰਾ ਦੇ ਸਾਹਮਣੇ ਬੋਲਿਆ ਨਹੀਂ ਹੈ। ਬਾਬਾ ਕਲਿਆਣ ਚੰਦ ਜੀ ਮੇਰੇ ਵੱਡੇ ਭਰਾ ਹਨ, ਮੈਂ ਉਹਨਾਂ ਨੂੰ ਪੁੱਤਰਾਂ ਵਾਂਗ, ਜਿਸ ਤਰ੍ਹਾਂ ਮੈਂ ਉਹਨਾਂ ਦਾ ਪੁੱਤਰ ਹਾਂ, ਇਸ ਤਰ੍ਹਾਂ ਹਾਂ, ਮੈਂ ਕਦੇ ਉਹਨਾਂ ਦੇ ਅੱਗੇ ਸਨਮੁਖ ਬੋਲਿਆ ਨਹੀਂ ਹਾਂ।
ਨਿਜ ਨਿਕੇਤ ਚਲੀਐ ਅਬੈ ਰਹੋ ਨਾ ਜਾਉ ਵਿਦੇਸ਼।
ਹਾਂ, ਕਹਿਣ ਲੱਗੇ ਹੈ ਪੁੱਤਰ ਨਾਨਕ ਜੀ ਆਪਣੇ ਨਿਕੇਤ ਘਰ ਜਾਣਾ ਕਰੋ, ਉੱਥੇ ਰਹਿਣਾ ਕਰੋ, ਹੁਣ ਵਿਦੇਸ਼ ਨਾ ਜਾਣਾ ਕਰੋ।
ਮਾਤ ਪਿਤਾ ਸੁਖ ਦੀਜੀਐ ਦੂਰ ਕਰੋ ਇਹ ਬੇਸ।
ਹਾਂ, ਕਹਿਣ ਲੱਗੇ ਆਪਣੇ ਮਾਤਾ ਪਿਤਾ ਨੂੰ ਤੁਸੀਂ ਸੁੱਖ ਦੇਣਾ ਕਰੋ, ਆ ਜਿਹੜਾ ਫਕੀਰਾਂ ਵਾਲਾ ਤੁਸੀਂ ਬੇਸ ਧਾਰ ਲਿਆ, ਇਹਨੂੰ ਲਾਹਣਾ ਕਰੋ।
ਗਿਆਨ ਸ਼ਾਨ ਸ੍ਰੀ ਨਾਨਕ ਬਾਣੀ।
ਉਸ ਵੇਲੇ ਸਾਧਸਾਂ ਦੀ ਗਿਆਨ ਦੇ ਨਾਲ ਮਿਲੀ ਹੋਈ, ਗਿਆਨ ਰੂਪੀ ਸਾਣ ਦੇ ਉੱਤੇ ਕਸਾਈ ਹੋਈ ਬਾਣੀ ਜਿਹੜੀ ਹੈ, ਉਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਚਾਚਾ ਜੀ ਨੂੰ ਸਾਧਸਾਂ ਜੀ ਬੋਲਣ ਲੱਗੇ ਹਨ।
ਆਨਨ ਪਣੈ ਅਣਗੁਣ ਖਾਨੀ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਗੁਣਾਂ ਦੀ ਖਾਨ ਹਨ, ਉਹ ਆਪਣੇ ਚਾਚਾ ਜੀ ਨੂੰ ਕਹਿ ਕੇ ਬੋਲਣ ਲੱਗੇ ਹਨ।
ਇੱਕ ਨਿਕੇਤ ਰੋਕਿਓ ਕਰ ਦਾਵਾ।
ਹਾਂ, ਕਹਿਣ ਲੱਗੇ ਹੇ ਚਾਚਾ ਲਾਲੂ ਜੀ, ਅਸੀਂ ਤਾਂ ਇੱਕ ਨਿਕੇਤ, ਇਹ ਤਾਂ ਤੁਸੀਂ ਆਹ ਤਲਵੰਡੀ ਦਾ ਘਰ ਕਹਿੰਦੇ ਹੋ, ਅਸੀਂ ਤਾਂ ਇੱਕ ਹੀ ਘਰ ਜਿਹੜਾ ਹੈ, ਦਾਵਾ ਇੱਕ ਘਰ ਦੇ ਉੱਤੇ ਹੀ ਹੈ।
ਜੇ ਤੇ ਕਬੇ ਨਾ ਹੋਤ ਚਲਾਵਾ।
ਕਹਿੰਦੇ ਉਸ ਜਿਹੜਾ ਉਹ ਘਰ ਸਾਡੇ ਪਾਸ ਹੈ, ਉਹ ਕਦੇ ਚਲਾਏ ਮਾਨ ਨਹੀਂ ਹੈ। ਇਹ ਤਾਂ ਦੁਨੀਆਂ ਦੇ ਘਰ ਤਾਂ ਸਾਰੇ ਚਲਾਏ ਮਾਨ ਹਨ, ਜਿਹੜੇ ਘਰ ਦੇ ਉੱਤੇ ਮੈਂ ਨਿਵਾਸ ਰੱਖਦਾ, ਉਹ ਕਦੇ ਚਲਾਏ ਮਾਨ ਨਹੀਂ ਹੈ।
ਪੂਰਨ ਕੇਤ ਔਰ ਸਭ ਜਾਣੇ।
ਹਾਂ, ਕਹਿਣ ਲੱਗੇ ਸਾਰੇ ਬਾਕੀ ਜਿਤਨੇ ਵੀ ਦੁਨਿਆਵੀ ਘਰ ਹਨ, ਇਹ ਤਾਂ ਝੂਠੇ ਹੀ ਹਨ।
ਤੇ ਨਿਕੇਸੋ ਜਬ ਮਨ ਮਾਨੇ।
ਕਹਿੰਦੇ ਉਸ ਨਿਕੇਤ ਨੂੰ ਜਦੋਂ ਜਿਹਦਾ ਮਨ ਮੰਨ ਗਿਆ,
ਬਿਨਸ ਜਾਏ ਕੂਰਪ ਸਾਰਾ।
ਕਹਿੰਦੇ ਉਸੇ ਵੇਲੇ ਜਦੋਂ ਉਸ ਝੂਠੇ ਨਿਕੇਤ ਝੂਠੇ ਕਰਦਾ ਗਿਆਨ ਹੋ ਗਿਆ, ਤਾਂ ਸਾਰਾ ਜਿਹੜਾ ਅਪ ਸਾਰਾ ਦਿਖਦਾ ਬਿਨਸ ਜਾਵੇਗਾ, ਭਾਵ ਉਹਦੇ ਵੱਲੋਂ ਨਾਸ ਹੋ ਜਾਵੇਗਾ।
ਫਸੈ ਬਾਦ ਨਰ ਜਗ ਜੰਜਾਰਾ।
ਕਹਿੰਦੇ ਉਹ ਜਿਹੜੇ ਲੋਕ ਹਨ, ਦੁਨਿਆਵੀ ਲੋਕ, ਉਹ ਵਿਅਰਥ ਹੀ ਇਸ ਸੰਸਾਰ ਦੇ ਜੰਜਾਲ ਵਿੱਚ ਫਸੇ ਹੋਏ ਹਨ।
ਵੈਸ ਬਿਹਾਵੈ ਵਿਸਰੇ ਸਾਰੀ।
ਕਹਿੰਦੇ ਸਾਰੀ ਉਮਰ ਉਹਨਾਂ ਨੂੰ ਸਾਧਸਾਂ ਜੀ ਪਰਮੇਸ਼ਰ ਤੋਂ ਵਿਸਰ ਗਏ ਹਨ, ਉਹ ਸਾਰੀ ਉਮਰ ਇਸੇ ਤਰ੍ਹਾਂ ਬਤੀਤ ਕਰਦੇ ਹਨ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਚਾਚਾ ਲਾਲੂ ਨੂੰ ਉਪਦੇਸ਼ ਦੇ ਰਹੇ ਹਨ।
ਗਵਣਾ ਅੰਤ ਸਮੇਂ ਕਰ ਚਾਰੀ।
ਕਹਿੰਦੇ ਅੰਤ ਵੇਲੇ ਹੱਥ ਝਾੜ ਕਰਕੇ, ਜਿਸ ਤਰ੍ਹਾਂ ਜੂਏ ਚੱਲੇ ਜੁਆਰੀ, ਦੋਏ ਹੱਥ ਝਾੜ, ਇਸ ਤਰ੍ਹਾਂ ਤੁਰ ਜਾਂਦੇ ਹਨ ਸੰਸਾਰ ਤੋਂ।
ਹੋਰ ਬਿਸੂਰਾ ਆ ਕੇ ਜਾਈ।
ਕਹਿੰਦੇ ਫੇਰ ਝੂਰਦੇ ਹਨ ਅੱਗੇ ਜਾ ਕਰਕੇ ਪ੍ਰਲੋਕ ਵਿੱਚ।
ਫਸੇ ਕੂਰ ਮੈਂ ਬੈਸ ਬਿਹਾਈ।
ਕਹਿੰਦੇ ਉਹਨਾਂ ਝੂਠ ਪਸਾਰੇ ਵਿੱਚ ਫਸੇ, ਉਹਨਾਂ ਸਾਰੀ ਉਮਰ ਇਸੇ ਤਰ੍ਹਾਂ ਬਤੀਤ ਕਰ ਦਿੱਤੀ ਹੈ।
ਲਾਲੂ ਪਾਖੈ ਤਾਤ ਸੁਣ ਆਈ ਹੈ ਤੁਝ ਮਾਤ।
ਉਸ ਵੇਲੇ ਬਾਬਾ ਲਾਲੂ ਜੀ ਕਹਿਣ ਲੱਗੇ, ਹੇ ਪੁੱਤਰ ਜੀ ਸੁਣਨਾ ਕਰ, ਤੁਹਾਡੀ ਮਾਤਾ ਜਿਹੜੀ ਹੈ ਤ੍ਰਿਪਤਾ ਜੀ, ਇਹ ਤੈਨੂੰ ਮਿਲਣ ਵਾਸਤੇ ਆਈ ਹੈ, ਤੈਨੂੰ ਲਿਜਾਣ ਵਾਸਤੇ ਘਰ ਨੂੰ ਤਾਂ ਆਈ ਹੈ।
ਬਹੁਤ ਦਿਵਸ ਕੀ ਦਰਸ ਕੋ ਅਭਿਲਾਖਾ ਅਧਕਾਤ।
ਕਹਿੰਦੇ ਬਹੁਤੇ ਦਿਨਾਂ ਦੀ ਅਭਿਲਾਸ਼ਾ ਹੈ ਪੁੱਤਰ ਦੀ, ਆਪਣੇ ਪੁੱਤਰ ਦੇ ਵਿਛੋੜੇ ਦੀ ਅਭਿਲਾਸ਼ਾ ਹੈ ਮਿਲਣ ਵਾਸਤੇ, ਇਸ ਕਰਕੇ ਤੈਨੂੰ ਮਿਲਣ ਵਾਸਤੇ ਆਈ ਹੈ।
ਹੋ ਚਾਚਾ ਕਾਲੂ ਪਿਤ ਤੁਮਰਾ।
ਕਹਿਣ ਲੱਗੇ ਮੈਂ ਤੇਰਾ ਚਾਚਾ ਹਾਂ, ਆ ਬਾਬਾ ਕਾਲੂ ਜੀ ਤੇਰਾ ਪਿਤਾ ਹੈ।
ਪ੍ਰੇਮ ਕਰਤ ਪਰਿਵਾਰ ਹੈ ਸਗਰਾ।
ਕਹਿੰਦੇ ਸਾਰਾ ਪਰਿਵਾਰ ਬਹੁਤ ਪ੍ਰੇਮ ਦੇ ਵਿੱਚ ਨਿਮਗਨ ਹੈ, ਭਾਵ ਪ੍ਰੇਮ ਵਿੱਚ ਡੁੱਬਿਆ ਹੋਇਆ ਕਿ ਕਦੋਂ ਸਾਨੂੰ ਤੇਰਾ ਮਿਲਾਪ ਹੋਵੇ, ਕਦੋਂ ਤੂੰ ਘਰ ਵਿੱਚ ਰਹੇ ਆ ਕੇ?
ਚਲੋ ਕੁਟੰਬ ਵਿਖੇ ਨਿਜ ਰਹੀ ਹੈ,
ਚਲੋ ਜਾ ਕਰਕੇ ਤੁਸੀਂ ਆਪਣੇ ਕੁਟੰਬ ਭਾਈਚਾਰੇ ਵਿੱਚ ਰਹਿਣਾ ਕਰੋ, ਆ ਜਿਹੜਾ ਫਕੀਰੀ ਵਾਲਾ ਬੇਸ ਇਹਨੂੰ ਲਾਉਣਾ ਕਰੋ।
ਆਣ ਜਾਣ ਕੋ ਨਾਮ ਨਾ ਕਹੀਏ,
ਕਹਿੰਦੇ ਆ ਜਿਹੜਾ ਆਣਾ ਜਾਣਾ ਵਿਦੇਸ਼ਾਂ ਵਿੱਚ ਘੁੰਮਣਾ ਹੈ ਇਹਦਾ ਨਾਮ ਨਾ ਲੈਣਾ ਕਰੋ।
ਬੰਦ ਮੈਂ ਪਤ ਹੋਇਆ ਅਦੁਕਾਈ,
ਕਹਿੰਦੇ ਸੰਬੰਧੀਆਂ ਵਿੱਚ ਰਹਿਣ ਕਰਕੇ ਬਹੁਤੀ ਇੱਜ਼ਤ ਹੈ, ਜਿਹੜਾ ਫਿਰਨਾ ਇਹਦੇ ਵਿੱਚ ਇੱਜ਼ਤ ਥੋੜੋ ਕੋਈ। ਕਹਿਣ ਲੱਗੇ ਜਾ ਕੇ ਜਦੋਂ ਤੁਸੀਂ ਸੰਬੰਧੀਆਂ ਵਿੱਚ ਰਹੋਗੇ ਉੱਥੇ ਕਾਰ ਵਿਹਾਰ ਕਰੋਗੇ, ਫਿਰ ਸਾਡੇ ਕਾਰ ਵਿਹਾਰ ਹੋਰ ਉੱਚੇ ਹੋਣਗੇ, ਫਿਰ ਸਾਡੀ ਇੱਜ਼ਤ ਵਧੇਗੀ।
ਲੱਖ ਹੈ ਲਾਇਕੋ ਸਭ ਪਾਈ,
ਹਾਂ ਸਾਰੇ ਭਾਈਚਾਰਾ ਜਿਹੜਾ ਉਹ ਜਾਣਗੇ ਕਿ ਬਾਬੇ ਕਾਲੂ ਦਾ ਪੁੱਤਰ ਆਪਣਾ ਲਾਇਕ ਹੈ, ਸੋਝੀ ਵਾਲਾ ਹੈ, ਜੇ ਤੁਸੀਂ ਭਾਈਚਾਰੇ ਵਿੱਚ ਰਹੋ।
ਬੇਗ ਫਕੀਰੀ ਜੋ ਤਮਕੀਨੋ,
ਬਾਬਾ ਲਾਲੂ ਜੀ ਕਹਿੰਦੇ ਆ ਜਿਹੜਾ ਫਕੀਰੀ ਵਾਲਾ ਬੇਸ ਤੁਸੀਂ ਧਾਰਿਆ ਹੋਇਆ ਸਰੀਰ ਦੇ ਉੱਤੇ,
ਸਭੈ ਸਰੀਕਣ ਇਓ ਮਨ ਚੀਨੋ,
ਕਹਿੰਦੇ ਸਾਰਾ ਸਰੀਕਾ ਭਾਈਚਾਰਾ ਇਸ ਤਰ੍ਹਾਂ ਮਨ ਵਿੱਚ ਜਾਣਦੇ ਹਨ।
ਪਿਓਨ ਲਾਇਕ ਆਏ ਨਾ ਕਾਜਾ,
ਕਹਿਣ ਲੱਗੇ ਇਹ ਫਕੀਰਾਂ ਵਾਲਾ ਬੇਸ ਤਾਂ ਧਾਰ ਲਿਆ ਕਿ ਨਲਾਇਕ ਹੈ ਉਹ, ਕੋਈ ਇਹਨੂੰ ਕੰਮ ਕਰਨਾ ਨਹੀਂ ਆਉਂਦਾ, ਇਹ ਸਾਰੇ ਸਾਡਾ ਜਿਹੜਾ ਭਾਈਚਾਰਾ ਹੈ ਉਹ ਇਹ ਗੱਲਾਂ ਕਰ ਰਿਹਾ ਹੈ।
ਤਨ ਮੈਂ ਬੇਗ ਫਕੀਰੀ ਸਾਜਾ,
ਕਹਿਣ ਲੱਗੇ ਇਹਨੂੰ ਕੰਮ ਕੋਈ ਆਉਂਦਾ ਸੀ ਆਉਂਦਾ ਨਹੀਂ ਸੀ, ਇਸ ਕਰਕੇ ਤਨ ਦੇ ਉੱਤੇ ਫਕੀਰਾਂ ਵਾਲਾ ਸਾਧਾਂ ਵਾਲਾ ਭੇਸ ਧਾਰ ਕੇ ਸਾਧ ਬਣ ਗਿਆ ਹੁਣ।
ਚਲੋ ਬਸੋ ਨਿਜ ਬੰਦ ਮਮਾਹੀ,
ਕਹਿਣ ਲੱਗੇ ਹੇ ਨਾਨਕ ਜੀ ਚਲੋ ਬਸੋ ਆਪਣੇ ਬੰਦ ਸੰਬੰਧੀਆਂ ਦੇ ਵਿੱਚ ਬੜੇ ਸੁੱਖ ਦੇ ਸਹਿਤ।
ਮਾਨੋ ਬਚ ਮਮ ਫੇਰ ਹੋ ਨਾਹੀ,
ਕਹਿਣ ਲੱਗੇ ਹੇ ਪੁੱਤਰ ਨਾਨਕ ਜੀ ਮੇਰਾ ਇਹ ਬਚਨ ਮੰਨਣਾ ਕਰੋ, ਇਹਨੂੰ ਆਪਣੇ ਮੋੜੋ ਨਾ ਹੈ।
ਸ੍ਰੀ ਨਾਨਕ ਆਨੰਦ ਪਣੇ ਹੈ ਬੋ ਮਮ ਪਰਿਵਾਰ,
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਚਾਚਾ ਜੀ ਨੂੰ ਸਾਧ ਸੰਗਤ ਜੀ ਉਪਦੇਸ਼ ਦੇਣ ਲੱਗੇ ਹਨ। ਕਹਿਣ ਲੱਗੇ ਹੇ ਚਾਚਾ ਲਾਲੂ ਜੀ ਮੇਰਾ ਬਹੁਤ ਵੱਡਾ ਪਰਿਵਾਰ ਹੈ,
ਬਸੋ ਰਹਿਣ ਦਿਨ ਤਿੰਨੇ ਮੈਂ ਪਤ ਜਾਏ ਪਰਮ ਅਪਾਰ।
ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਅਸੀਂ ਉਸ ਪਰਿਵਾਰ ਵਿੱਚ ਵੱਸਦੇ ਹਾਂ ਤੇ ਬਹੁਤ ਵੱਡੀ ਸਾਡੀ ਪਤ ਇੱਜ਼ਤ ਹੈ ਉਸ ਪਰਿਵਾਰ ਵਿੱਚ ਰਹਿਣ ਦੇ ਨਾਲ।
ਪ੍ਰੇਮ ਪਿਤਾ ਪਰ ਸੁਮਤ ਸੋ ਮਾਤਾ,
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਪਰਿਵਾਰ ਦੀ ਗੱਲ ਕਰਦੇ ਨੇ, ਕਹਿੰਦੇ ਪ੍ਰੇਮ ਪਿਤਾ, ਕਹਿੰਦੇ ਪ੍ਰੇਮ ਰੂਪੀ ਪਿਤਾ ਹੈ, ਜਿਹੜੀ ਸਮਤ ਹੈ ਸ੍ਰੇਸ਼ਟ ਮਾਤੇ ਸਾਡੀ ਮਾਤਾ ਹੈ।
ਧਾਇ ਦੁਲਾਰੈ ਕਰ ਹਿਤ ਸ਼ਾਂਤਾ,
ਕਹਿੰਦੇ ਧਾਏ ਨਾਮ ਸਾਧ ਸੰਗਤ ਜੀ, ਧਾਏ ਦਾ ਅਰਥ ਹੈ ਦਾਈ, ਜਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਸਲੋਕ ਵਿੱਚ ਵੀ ਜਪਜੀ ਸਾਹਿਬ ਦੇ ਕਹਿੰਦੇ ਦਿਵਸ ਰਾਤ ਦੋਏ ਦਾਈ ਦਾਇਆ, ਕਹਿੰਦੇ ਜਿਹੜੀ ਆਪਣੇ ਸ੍ਰੇਸ਼ਟ ਮਾਤਾ ਮਾਤਾ ਹੈ, ਜਿਹੜੀ ਸਾਡੇ ਕੋਲ ਸ਼ਾਂਤੀ ਹੈ ਇਹ ਇੱਕ ਦਾਈ ਹੈ।
ਪਿਓ ਸੰਤੋਖ ਭਲੋ ਸੋ ਦਾਇਆ,
ਕਹਿੰਦੇ ਜਿਹੜਾ ਭਲਾ ਸੰਤੋਖ ਹੈ ਸਾਨੂੰ ਉਹ ਇੱਕ ਦਾਇਆ ਹੈ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਰਾਤਰੀ ਨੂੰ ਦਾਈ ਕਿਹਾ ਹੈ ਜਪਜੀ ਸਾਹਿਬ ਵਿੱਚ, ਦਿਨ ਨੂੰ ਦਾਇਆ ਕਿਹਾ ਹੈ ਦਾਈ ਦੇ ਘਰ ਵਾਲਾ, ਕਿ ਦਿਵਸ ਰਾਤ ਦੋਏ ਦਾਈ ਦਾਇਆ ਖਿਲੇ ਸਗਲ ਜਗਤ। ਇਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਤੋਖ ਪਿਤਾ ਹੈ, ਜਿਹੜੀ ਸ਼ਾਂਤੀ ਹੈ ਇਹ ਸ੍ਰੇਸ਼ਟ ਮਤ, ਜਿਹੜੀ ਇਹ ਮਾਤਾ ਹੈ ਸ਼ਾਂਤੀ ਰੂਪੀ ਦਾਈ ਹੈ।
ਨਿਸਬਾਸ ਲੈ ਅੰਕ ਲਾਇਆ,
ਕਹਿੰਦੇ ਰਾਤ ਦਿਨ ਮੈਨੂੰ ਆਪਣੇ ਅੰਕ ਵਿੱਚ ਲੈ ਕਰਕੇ ਇਹ ਜਿਹੜੀ ਸ਼ਾਂਤੀ ਰੂਪੀ ਦਾਈ ਹੈ ਅਤੇ ਇਹ ਸੰਤੋਖ ਰੂਪੀ ਦਾਇਆ ਹੈ, ਇਹ ਮੈਨੂੰ ਆਪਣੇ ਅੰਕ ਵਿੱਚ ਲੈ ਕਰਕੇ ਖਿਡਾਉਂਦੇ ਹਨ।
ਖਿਮਾ ਭਗਣ ਬੈਰਾਗ ਸੁਭਾਈ,
ਹਾਂ ਕਹਿੰਦੇ ਖਿਮਾ ਰੂਪੀ ਭੈਣ ਹੈ ਅਤੇ ਬੈਰਾਗ ਰੂਪੀ ਸਾਡਾ ਭਰਾ ਹੈ।
ਸਤ ਚਾਚਾ ਹਿਰਦੈ ਹਿਤ ਲਾਈ,
ਹਾਂ ਕਹਿੰਦੇ ਜਿਹੜੀ ਸੱਤ ਦੀ ਵਿਚਾਰ ਕਰਨੀ ਹੈ, ਸੱਤ ਵਾਹਿਗੁਰੂ ਦੇ ਨਾਲ ਜੁੜਨਾ ਹੈ, ਇਹ ਸਾਡਾ ਚਾਚਾ ਹੈ।
ਗਿਆਨ ਸਪੂਤ ਉਪਚ ਸੁਖ ਪਾਇਆ,
ਕਹਿੰਦੇ ਗਿਆਨ ਰੂਪੀ ਇਹਨਾਂ ਵਸਤੂਆਂ ਤੋਂ ਗਿਆਨ ਰੂਪੀ ਪੁੱਤਰ ਦੀ ਪੈਦਾਇਸ਼ ਹੋਈ ਹੈ।
ਸਭ ਬੰਦ ਮੈਂ ਨਾਮ ਵਧਾਇਆ,
ਕਹਿੰਦੇ ਸਾਰਿਆਂ ਸੰਬੰਧੀਆਂ ਵਿੱਚ ਸਾਡਾ ਨਾਮ ਨੂੰ ਵਧਾਉਣਾ ਕੀਤਾ ਹੈ।
ਤੇ ਕੋ ਸੁੱਤ ਵਿਗਿਆਨ ਪ੍ਰਕਾਸ਼ਾ,
ਉਹਨਾਂ ਦੇ ਸਾਰੇ ਜਿਤਨੇ ਵੀ ਸ਼ੁਭ ਗੁਣ ਹਨ ਉਹਨਾਂ ਤੋਂ ਬ੍ਰਹਮ ਗਿਆਨ ਰੂਪੀ ਪੁੱਤਰ ਪੈਦਾ ਹੋਇਆ ਹੈ।
ਜਿਨ ਦਾਰਦ ਅਗਿਆਨ ਬਿਨਾਸਾ,
ਜਿਸ ਨੇ ਸਾਧ ਜੀ ਬ੍ਰਹਮ ਗਿਆਨ ਰੂਪੀ ਜਿਹੜਾ ਪੁੱਤਰ ਹੈ ਉਹ ਤੋਂ ਦਲਿੱਦਰ ਤੇ ਅਗਿਆਨ ਖਤਮ ਹੋ ਗਿਆ ਹੈ।
ਇਹ ਪਰਿਵਾਰ ਸਰ ਸੁਖ ਰਾਸੂ,
ਕਹਿੰਦੇ ਇਹ ਜਿਹੜਾ ਪਰਿਵਾਰ ਹੈ ਸਾਨੂੰ ਸਾਰੇ ਸੁਖ ਦੇਣੇ ਵਾਸਤੇ ਸਮਰੱਥ ਹੈ।
ਜਿਸ ਮੈਂ ਹੋ ਨਿਤ ਕਰਤ ਬਿਲਾਸੂ,
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਐਸੇ ਪਰਿਵਾਰ ਵਿੱਚ ਮੈਂ ਰਹਿ ਕਰਕੇ ਨਿਤਾ ਪ੍ਰਤੀ ਆਨੰਦ ਨੂੰ ਧਾਰਿਆ ਹੋਇਆ ਹੈ।
ਦੋਹਰਾ ਇਸ ਕੁਟੰਬ ਕੋ ਛੋੜ ਜੇ ਅੰਤ ਬਸੈ ਅਣਜਾਣ।
ਕਹਿੰਦੇ ਜਿਹੜੇ ਅਣਜਾਣ ਪੁਰਸ਼ ਹਨ ਐਸੋ ਇਹੋ ਜਿਹੇ ਕੁਟੰਬ ਨੂੰ ਛੋੜ ਕਰਕੇ ਬਸਦੇ ਹਨ ਉਹ ਅਣਜਾਣ ਹਨ, ਅਗਿਆਨੀ ਹਨ।
ਪਤ ਸਦੀਵ ਆ ਗਈ ਹਾਂ ਜਿਸ ਤੇ ਹੋਏ ਨਹਾਣ।
ਕਹਿੰਦੇ ਇਸ ਪਰਿਵਾਰ ਨੂੰ ਧਾਰ ਕਰਕੇ ਇੱਥੇ ਵੀ ਪਤ ਹੈ ਤੇ ਪ੍ਰਲੋਕ ਵਿੱਚ ਵੀ ਉਸਦੀ ਇੱਜ਼ਤ ਹੈ।
ਇਹ ਬਿਦ ਕਮਲ ਬਦਨ ਹੈ ਤੈ ਬਦਕਾਰ।
ਇਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਚਾਚਾ ਜੀ ਨੂੰ ਇਹ ਸਾਧ ਸੰਗਤ ਜੀ ਅੰਦਰ ਦਾ ਜਿਹੜਾ ਪਰਿਵਾਰ ਸੀ ਉਹ ਦੱਸ ਕਰਕੇ
ਪੁਸ਼ਨ ਹੋਏ ਰਹਿ ਪੁਨ ਜਗ ਗੁਰ।
ਹਾਂ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਸ ਪਰਿਵਾਰ ਨੂੰ ਦੱਸ ਕਰਕੇ ਚੁੱਪ ਹੋ ਗਏ।
ਲਾਲੂ ਤਬ ਕਾਲੂ ਸੋ ਕਹਿ ਹੋ।
ਉਸ ਵੇਲੇ ਬਾਬਾ ਲਾਲੂ ਨੇ ਆਪਣੇ ਵੱਡੇ ਭਰਾ ਬਾਬਾ ਕਲਿਆਣ ਚੰਦ ਨੂੰ ਇਹ ਬਾਤ ਕਹੀ,
ਹਮ ਅਵਾਸ ਤੇ ਨਾਨਕ ਰਹਿ ਹੋ।
ਹੇ ਭਰਾਤਾ ਕਲਿਆਣ ਚੰਦ ਜੀ, ਸਾਡੇ ਘਰ ਤੋਂ ਇਹ ਨਾਨਕ ਗਿਆ। ਹੁਣ ਜਿਸ ਤਰ੍ਹਾਂ ਸਾਧ ਸੰਗਤ ਜੀ ਕਿਸੇ ਦਾ ਬੱਚਾ ਸਾਧ ਹੋ ਜਾਵੇ ਕਹਿੰਦੇ ਹੁਣ ਸਾਡੇ ਘਰ ਤੋਂ ਗਿਆ, ਇਹ ਬਾਬਾ ਲਾਲੂ ਜੀ ਸਾਧ ਸੰਗਤ ਜੀ ਕਹਿ ਰਹੇ ਨੇ। ਇਹ ਬਾਬਾ ਇਹ ਭਰਾਤਾ ਕਲਿਆਣ ਚੰਦ ਜੀ ਇਹ ਹੁਣ ਜਿਹੋ ਜਿਹੀਆਂ ਇਹ ਬਾਤਾਂ ਕਰਦਾ ਹੈ ਨਾਨਕ, ਹੁਣ ਇਹ ਸਾਡੇ ਘਰ ਤੋਂ ਚਲਾ ਗਿਆ, ਭਾਵ ਹੁਣ ਨਹੀਂ ਸਾਡੇ ਘਰ ਸਾਡੇ ਹੱਥ ਆਉਂਦਾ।
ਕੇ ਬਦਲੇ ਚਲੋ ਟਿਗਰਾਏ।
ਕਹਿਣ ਲੱਗੇ ਹੁਣ ਇੱਕ ਯਤਨ ਹੈ ਜ਼ਰੂਰ ਕਿ ਕਿਸੇ ਵਿਧੀ ਕਰਕੇ ਰਾਏ ਬਲਾਰ ਦੇ ਪਾਸ ਲੈ ਚੱਲੀਏ।
ਜੋ ਦੇਵੈ ਏਕੋ ਸਮਝਾਏ।
ਕਹਿਣ ਲੱਗੇ ਉਹ ਇੱਕ ਇਹਨਾਂ ਦਾ ਪਿਆਰਾ ਹੈ, ਉਹ ਇਸ ਨੂੰ ਸਮਝਾ ਦੇਵੇਗਾ।
ਸ੍ਰੀ ਗੁਰ ਸੋ ਬੋਲਿਓ ਪੁਣ ਬੈਣਾ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਚਾਚਾ ਜਿਹੜਾ ਬਾਬਾ ਲਾਲੂ ਹੈ ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਬਚਨ ਬੋਲਿਆ।
ਰਾਏ ਨਿਕਟ ਚਲੀਐ ਸੁਖ ਦੇਣਾ।
ਇਹ ਸੁੱਖਾਂ ਨੂੰ ਦੇਣ ਵਾਲੇ ਨਾਨਕ ਜੀ ਤੁਸੀਂ ਹੁਣ ਰਾਏ ਬਲਾਰ ਦੇ ਕੋਲ ਚਲਣਾ ਕਰੋ।
ਸੁਣ ਕੋ ਰਾਏ ਨਾਮ ਕੋ ਦਿਆਲਾ।
ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਰਾਏ ਬਲਾਰ ਦਾ ਨਾਮ ਸੁਣਨਾ ਕੀਤਾ,
ਉੱਠ ਕਰ ਚਲੇ ਸੰਗ ਤਤਕਾਲ।
ਤਤਕਾਲ ਸਾਧ ਸੰਗਤ ਜੀ ਆਪਣੇ ਪਿਆਰੇ ਦਾ ਨਾਮ ਸੁਣ ਕਰਕੇ ਉੱਠ ਕੇ ਤੁਰਨਾ ਕੀਤਾ।
ਮਨ ਵਰ ਬਹੁਤ ਭੇ ਸਾਥੂ।
ਹੋਰ ਵੀ ਸਾਧ ਸੰਗਤ ਜੀ ਮਨੁੱਖ ਜਿਹੜੇ ਹਨ ਤਲਵੰਡੀ ਦੇ, ਕਿਉਂਕਿ ਕਈ ਦਿਨਾਂ ਬਾਅਦ ਮਹੀਨਿਆਂ ਬਾਅਦ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਏ ਸਨ, ਪਰਿਵਾਰ ਦੇ ਮੈਂਬਰ ਸਨ, ਪੜੋਸੀ ਸਨ, ਹੋਰ ਆਪਣੇ ਜਿਹੜੇ ਸੰਬੰਧੀ ਯਾਦਕ ਸਨ, ਉਹ ਸਾਰੇ ਸਾਧ ਸੰਗਤ ਜੀ ਉੱਠ ਕੇ ਤੁਰ ਪਏ ਨਾਲ।
ਮਿਲਤਨ ਵਾਵਤ ਹੈ ਨਿਜ ਮਾਥੂ।
ਹਾਂ, ਮਿਲ ਮਿਲ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰਾਂ ਕਰਦੇ ਹਨ।
ਦੋਹਰਾ ਸ੍ਰੀ ਨਾਨਕ ਨਾਮ ਕੀ ਲਿਵ ਮਨ ਦਰਸ ਪਿਆਸ।
ਹਾਂ, ਕਹਿੰਦੇ ਸਭ ਉਹਨੂੰ ਸਾਧ ਸੰਗਤ ਜੀ ਹੁਣ ਇੱਧਰ ਰਾਏ ਬਲਾਰ ਦੀ ਦਸ਼ਾ ਦੱਸਦੇ ਨੇ। ਕਵੀ ਜੀ ਕਹਿੰਦੇ ਐਸੀ ਸਾਧ ਸੰਗਤ ਦੀ ਦਰਸ਼ਨਾਂ ਦੀ ਪਿਆਸਾ ਲੱਗੀ ਹੋਈ ਹੈ, ਲਿਬ ਜੁੜੀ ਹੋਈ ਹੈ ਰਾਏ ਬਲਾਰ ਦੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲਣ ਦੀ।
ਹਿਰਦੈ ਉਡੀਕ ਸਦੀਵ ਹੀ ਕਬ ਆਵੇ ਮਮ ਪਾਸ।
ਹਿਰਦੇ ਵਿੱਚ ਸਾਧ ਸੰਗਤ ਦੀ ਉਡੀਕ ਹੈ, ਉਹਦੇ ਮਨ ਵਿੱਚ ਇੱਛਾ ਹੈ ਕਿ ਕਦੋਂ ਮੈਨੂੰ ਆ ਕਰਕੇ ਮੇਰਾ ਪਿਆਰਾ ਪ੍ਰੀਤਮ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਿਲਣ ਗਏ।
ਇੱਕ ਨਰ ਦੌੜ ਕਈ ਸੁਧ ਤਾਂ ਕੋ।
ਇੱਕ ਸਾਧ ਸੰਗਤ ਜੀ ਨਰ ਨੇ ਦੌੜ ਕਰਕੇ ਦੱਸ ਦਿੱਤਾ ਰਾਏ ਬਲਾਰ ਨੂੰ, ਹੇ ਰਾਏ ਬਲਾਰ ਜੀ
ਆਵਤ ਨਾਨਕ ਚਾਹਤ ਜਾਂਕੋ।
ਜਿਹਨੂੰ ਤੂੰ ਨਿਤਾ ਪ੍ਰਤੀ ਬਾਬੀਹਾ ਪਿਰੋ ਪਿਰੋ ਕਰੇ ਜਲ ਨਿਧ ਪ੍ਰੇਮ ਪਿਆਰ, ਜਿਸ ਬਬੀਹੇ ਵਾਂਗ ਤੂੰ ਨਿਤਾ ਪ੍ਰਤੀ ਗੁਰੂ ਨਾਨਕ ਸਾਹਿਬ ਨੂੰ ਮਿਲਣ ਵਾਸਤੇ ਇੱਛਾ ਸੀ, ਉਹ ਚੱਲ ਕੇ ਆ ਰਹੇ ਹਨ।
ਸੁਣ ਕਰ ਗਿਰਾ ਬਿਸਾਲ ਹੁਲਾਸੇ।
ਸੁਣ ਕਰਕੇ ਸਾਧ ਸੰਗਤ ਜੀ ਜਦੋਂ ਆਪਣੇ ਪਿਆਰੇ ਪ੍ਰੀਤਮ ਕਾ ਨਾਮ ਸੁਣਿਆ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਇਕਦਮ ਮਨ ਵਿੱਚ ਸਾਧ ਸੰਗਤ ਜੀ ਉਤਸ਼ਾਹ ਆਇਆ।
ਮਨੋ ਮਿਲਿਓ ਜਲ ਬਿਕੁਲ ਪਿਆਸੇ।
ਮਨੋ ਕੇ ਬਹੁਤੇ ਦਿਨਾਂ ਦੇ ਪਿਆਸੇ ਨੂੰ ਸਾਧ ਸੰਗਤ ਜੀ ਪਾਣੀ ਪ੍ਰਾਪਤ ਹੋ ਗਿਆ। ਜਿਸ ਤਰ੍ਹਾਂ ਕੋਈ ਪਿਆਸਾ ਹੋਵੇ ਉਹਨੂੰ ਪਾਣੀ ਦੀ ਇੱਛਾ ਪ੍ਰਾਪਤ ਹੋ ਜਾਵੇ, ਇਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਬਹੁਤੇ ਦਿਨਾਂ ਬਾਅਦ ਮਿਲੇ ਤਾਂ ਸਾਧ ਸੰਗਤ ਜੀ ਰਾਏ ਬਲਾਰ ਨੂੰ ਜਿਹੜੀ ਪਿਆਸ ਲੱਗੀ ਹੋਈ ਸੀ ਦਰਸ਼ਨਾਂ ਦੀ ਉਹ ਬੁੱਝ ਗਏ ਉਸੇ ਵੇਲੇ।
ਆਵਤ ਦੇਖ ਦੂਰ ਰੱਬ ਦਇਆਲਾ।
ਦੂਰੋਂ ਦੇਖ ਕਰਕੇ ਸਾਧ ਸੰਗਤ ਜੀ ਰੱਬ ਨਾਮ ਸੂਰਜ ਵਾਂਗ ਹਨ, ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਸੂਰਜ ਦੇ ਨਿਆਈ ਜਦੋਂ ਰਾਏ ਬਲਾਰ ਨੇ ਦੇਖਣਾ ਕੀਤਾ।
ਬਦਨ ਕਮਲ ਸਾ ਖਿਰਾ ਬਿਸਾਲਾ।
ਉਸੇ ਵੇਲੇ ਜਿਸ ਤਰ੍ਹਾਂ ਸੂਰਜ ਨੂੰ ਦੇਖ ਕਰਕੇ ਕਮਲ ਫੁੱਲ ਖਿੜ ਜਾਂਦਾ ਹੈ, ਇਸ ਤਰ੍ਹਾਂ ਸੂਰਜ ਬੱਤ ਧੰਨ ਗੁਰੂ ਨਾਨਕ ਸਾਹਿਬ ਜੀ ਹਨ ਅਤੇ ਰਾਏ ਬਲਾਰ ਸਾਧ ਸੰਗਤ ਜੀ ਕਮਲ ਦੀ ਨਿਆਈ ਹੈ। ਇਹਦਾ ਇੱਕਦਮ ਸਾਧ ਸੰਗਤ ਜੀ ਜਿਹੜਾ ਹਿਰਦਾ ਕਮਲ ਸੀ ਮੁਖੜਾ ਕਮਲ ਸੀ ਖਿੜ ਗਿਆ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਸੁਣ ਕੇ।
ਚੰਦਰ ਬਦਨ ਪ੍ਰੀਤਮ ਕੋ ਹੀਰਾ,
ਕਵੀ ਜੀ ਸਾਧਸਾਂ ਜੀ ਕਵੀ ਦੇ ਕਟਾਕਸ਼ ਹਨ, ਕਹਿੰਦੇ ਚੰਦਰ ਬਦਨ ਜਦੋਂ ਆਪਣੇ ਪਿਆਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੰਦਰਮਾ ਵਰਗਾ ਆਪਣਾ ਮੁਖੜਾ ਦੇਖਣਾ ਕੀਤਾ।
ਚੱਕ ਚਕੋਰ ਪਾ ਆਨੰਦ ਕਨੇਰਾ,
ਜਿਸ ਤਰ੍ਹਾਂ ਸਾਧ ਸੰਗਤ ਦੀ ਜਿਹੜੀ ਚਕੋਰ ਹੈ ਉਹ ਚੰਦਰਮਾ ਨੂੰ ਦੇਖ ਕਰਕੇ ਪ੍ਰਸੰਨ ਹੁੰਦੀ ਹੈ, ਇਸ ਤਰ੍ਹਾਂ ਰਾਏ ਬੁਲਾਰ ਚਕੋਰ ਦੀ ਨਿਆਈ ਹੈ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਚੰਦਰਮਾ ਦੀ ਨਿਆਈ ਹੈ। ਉਹਨਾਂ ਨੂੰ ਦੇਖ ਕਰਕੇ ਜਿਸ ਤਰ੍ਹਾਂ ਆਪਣੇ ਚਕੋਰ ਬਤ ਪ੍ਰਸੰਨ ਹੋ ਗਿਆ ਰਾਏ ਬੁਲਾਰ।
ਬਿਨ ਬਲ ਬਪੁਖ ਬਿਰਦ ਬੜ ਬੈਸਾ,
ਸਾਧ ਸੰਗਤ ਦੀ ਦਸ਼ਾ ਇਹ ਹੈ ਸਰੀਰ ਦੀ, ਬਿਨ ਬਲ ਬਪੁਖ, ਬਪੁਖ ਕਹਿੰਦੇ ਸਰੀਰ ਨੂੰ, ਸਰੀਰ ਜਿਹੜਾ ਸਾਧ ਸੰਗਤ ਦੀ ਬਲ ਤੋਂ ਰਹਿਤ ਹੈ, ਬਿਰਦ ਉਮਰ ਹੈ, ਸਰੀਰ ਦੁਰਬਲ ਹੋ ਚੁੱਕਾ ਹੈ।
ਉਤੋਂ ਮੰਚ ਪਰ ਤੇ ਛਿਨ ਬੈਸਾ,
ਰਾਏ ਬੁਲਾਰ ਪਲੰਘ ਦੇ ਉੱਤੇ ਬੈਠਾ ਹੋਇਆ ਸੀ ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਆਏ।
ਉੱਠਣ ਲੱਗਿਓ ਪੱਗ ਤਰਨੀ ਧਰੇ,
ਜਦੋਂ ਉੱਠਿਆ ਸਾਧ ਸੰਗਤ ਜੀ ਆਪਣੇ ਬਲ ਦੇ ਨਾਲ, ਜਦੋਂ ਉਸਨੇ ਸੱਜਾ ਕਦਮ ਜਿਹੜਾ ਧਰਤੀ ਦੇ ਉੱਤੇ ਰੱਖਣਾ ਕੀਤਾ,
ਸ੍ਰੀ ਗੁਰ ਜਾਏ ਨਿਵਾਰਨ ਕਰੇ,
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਾ ਕਰਕੇ ਮੋਢੇ ਤੋਂ ਪਕੜ ਲਏ, ਇੱਕਦਮ ਨਿਮਿਰਤ ਕਰ ਦਿੱਤਾ ਕਿ ਹੇ ਰਾਏ ਬੁਲਾਰ ਜੀ ਤੁਸੀਂ ਉੱਠੋ, ਨਾ ਹੈ ਬਲ ਨਹੀਂ ਹੈ ਸਰੀਰ ਵਿੱਚ।
ਦੋਹਰਾ ਪ੍ਰੇਮ ਸੰਗ ਗਦਗਦ ਗਿਰਾ ਨੈਣ ਆਨੰਦ ਕੋ ਨੀਰ,
ਪ੍ਰੇਮ ਦੇ ਨਾਲ ਸਾਧ ਸੰਗਤ ਜੀ ਜਿਹੜੀ ਗਿਰਾ ਹੈ ਬਾਣੀ ਹੈ ਗਦਗਦ ਹੋ ਗਈ, ਬੋਲਿਆ ਨਹੀਂ ਜਾਂਦਾ, ਗਲਾ ਰੁਕ ਗਿਆ, ਨੇਤਰਾਂ ਵਿੱਚ ਸਾਧ ਸੰਗਤ ਜੀ ਪ੍ਰੇਮ ਦਾ ਬੈਰਾਗ ਦਾ ਪਾਣੀ ਆਇਆ ਹੋਇਆ ਹੈ।
ਮਾਨੋ ਗਿਆਨ ਸਨੇਹੋ ਤਰਕੇ ਮਿਲੇ ਸਰੀਰ,
ਇਹ ਕਵੀ ਜੀ ਸਾਧ ਸੰਗਤ ਜੀ ਕਟਾਕਸ਼ ਬੰਦੇ ਨੇ, ਕਹਿੰਦੇ ਇੱਕ ਗਿਆਨ ਹੈ ਇੱਕ ਸਨੇਹ ਹੈ, ਇੱਕ ਪਾਸੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਗਿਆਨ ਦਾ ਸਰੀਰ ਹਨ, ਅਤੇ ਰਾਏ ਬੁਲਾਰ ਸਾਧ ਸੰਗਤ ਜੀ ਪ੍ਰੇਮ ਦਾ ਸਰੀਰ ਹੈ। ਮਾਨੋ ਕਿ ਦੋ ਸਰੀਰ ਇਕੱਠੇ ਹੋਏ ਨੇ, ਇੱਕ ਪਾਸੇ ਗਿਆਨ ਹੈ ਇੱਕ ਪਾਸੇ ਸਨੇਹ ਹੈ।
ਭਇਓ ਨਿਮਗਨ ਪ੍ਰੇਮ ਅਸਗਾਹੂ,
ਕਹਿੰਦੇ ਐਸੇ ਸਾਧ ਸੰਗਤ ਜੀ ਪ੍ਰੇਮ ਰੂਪੀ ਸਾਗਰ ਦੇ ਵਿੱਚ ਦੋਨੋਂ ਨਿਮਗਨ ਹੋ ਗਏ, ਭਾਵ ਜਿਸ ਤਰ੍ਹਾਂ ਕੋਈ ਸਾਗਰ ਵਿੱਚ ਡੁੱਬ ਜਾਂਦਾ ਹੈ, ਇਸ ਤਰ੍ਹਾਂ ਇਹਨਾਂ ਦੀ ਅਵਸਥਾ ਹੋ ਗਈ।
ਪੈਰਨ ਪਾਨ ਪਾਵੇਂ ਬਾਹੂ,
ਹੁਣ ਉਹ ਬਾਹਾਂ ਨਹੀਂ ਪ੍ਰਾਪਤ ਹੁੰਦੀਆਂ ਕਿ ਅਸੀਂ ਮੈਂ ਤਰ ਜਾਈਏ ਇਸ ਇਹ ਪ੍ਰੇਮ ਰੂਪੀ ਸਾਗਰ ਤੋਂ।
ਲੋਚਣ ਤੇ ਮੋਚਤ ਜਲ ਤਾਰਾ,
ਲੋਚਣ ਤੋਂ ਇੱਕ ਰਸ ਸਾਧ ਸੰਗਤ ਜੀ ਰਾਏ ਬੁਲਾਰ ਦੇ ਪਾਣੀ ਜਲ ਧਾਰਾ ਜਾ ਰਹੀ ਹੈ।
ਉਲਕਤ ਦੇ ਨਾ ਬੋਲ ਉਚਾਰਾ,
ਜਿਸ ਤਰ੍ਹਾਂ ਸਾਧ ਸੰਗਤ ਜੀ ਕਈ ਦਫ਼ਾ ਕੋ ਪਿਆਰਾ ਮਿਲੇ ਜਾਂ ਕੋਈ ਐਸੀ ਅਵਸਥਾ ਆ ਜਾਵੇ, ਇਹ ਅਵਸਥਾ ਆਉਣੀ ਬੜੀ ਔਖੀ ਹੈ। ਇਹ ਸਾਧ ਸੰਗਤ ਜੀ ਕਹਿੰਦੇ ਆਪਣੇ ਰੋਮ ਖੜ੍ਹੇ ਹੋ ਜਾਣੇ, ਪੁਲਗਤ ਕਹਿੰਦੇ ਰੋਮ ਖੜ੍ਹੇ ਹੋ ਜਾਣੇ, ਸਰੀਰ ਦੀ ਐਸੀ ਸ਼ੁੱਧ ਕੀ ਨਾ ਸ਼ੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ। ਮੈਂ ਕੱਲ੍ਹ ਜ਼ਿਕਰ ਕੀਤਾ ਸੀ, ਆਹ ਸਰਦੋ ਰੰਗ ਜਰਦੋ ਚਸ਼ਮ ਤਰ, ਇੰਤਜ਼ਾਰੀ ਬੇਕਰਾਰੀ ਦਸਤ ਸਰ, ਕਮ ਗੁਫਤਨੋ ਕਮ ਖੁਰਦਨੋ ਖੁਆਬਸ ਹਰਾਮ, ਆਸਕਾਰਾਂ ਨਵ ਨਿਸ਼ਾਨੀ ਐ ਪਿਸਰ। ਕਹਿੰਦੇ ਇਹ ਨੌ ਨਿਸ਼ਾਨੀਆਂ ਹਨ ਪਿਆਰੇ ਨੂੰ ਮਿਲਣ ਦੀਆਂ ਸਾਧ ਸੰਗਤ ਜੀ, ਇਹਦੀ ਦਸ਼ਾ ਐਸੀ ਹੋ ਚੁੱਕੀ ਸੀ ਰਾਏ ਬੁਲਾਰ ਦੀ, ਇਹਦੇ ਰੋਮਟੇ ਖੜ੍ਹੇ ਹੋ ਗਏ, ਨੇਤਰਾਂ ਤੋਂ ਪਾਣੀ ਜਾ ਰਿਹਾ ਹੈ।
ਕੇਤਕ ਬਾਰ ਭਾਰ ਕਰ ਨਿਜ ਅੰਕਾਰ,
ਕਿੰਨੀ ਕੁ ਵਾਰ ਇਸਨੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਆਪਣੀ ਛਾਤੀ ਦੇ ਨਾਲ ਲਾਉਣਾ ਕੀਤਾ।
ਬੋਰੋ ਛੋਰੇ ਬਦਨ ਮਯੰਕਾ,
ਫੇਰ ਸਾਧ ਸੰਗਤ ਜੀ ਬਦਨ ਮਯੰਕਾ ਜਿਹੜੇ ਆਪਣੇ ਚੰਦਰਮਾ ਵਰਗਾ ਜਿਹਨਾਂ ਦਾ ਮੁਖੜਾ ਹੈ, ਉਹਨਾਂ ਨੂੰ ਆਪਣੇ ਗਲਵਕੜੀ ਵਿੱਚੋਂ ਛੱਡਣਾ ਕੀਤਾ।
ਪੱਗ ਪਰ ਸ੍ਰੀ ਗੁਰੂ ਯੁਗ ਕਰ ਰਾਖੇ,
ਇੱਧਰ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇਖ ਲਓ, ਉਹਨਾਂ ਨੂੰ ਸਾਧ ਸੰਗਤ ਜੀ ਰਾਏ ਬੁਲਾਰ ਵੀ ਪ੍ਰੇਮੀ ਹੈ, ਅਤੇ ਇਹ ਰਾਏ ਬੁਲਾਰ ਦੇ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਉਹ ਵੀ ਸਤਿਗੁਰੂ ਜੀ ਰਹਿਮਤ ਕਰ ਰਹੇ ਹਨ। ਉਹਨਾਂ ਨੇ ਆਪਣੇ ਜਿਹੜੇ ਹੱਥ ਸਨ ਹਸਤ ਕਮਲ ਰਾਏ ਬੁਲਾਰ ਦੇ ਪੈਰਾਂ ਦੇ ਉੱਤੇ ਰੱਖ ਦਿੱਤੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ।
ਔਗਣ ਜਾਣ ਬਦਨ ਬਚ ਪਾਖੇ,
ਉਸ ਵੇਲੇ ਸਾਧ ਸੰਗਤ ਜੀ ਇਸ ਔਗਣ ਨੂੰ ਜਾਣ ਕਰਕੇ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦੋਏ ਹੱਥ ਰਾਏ ਬੁਲਾਰ ਦੇ ਪੈਰਾਂ ਦੇ ਉੱਤੇ ਰੱਖੇ, ਤਾਂ ਰਾਏ ਬੁਲਾਰ ਇੱਕਦਮ ਸਾਧ ਸੰਗਤ ਜੀ ਕੰਬ ਉੱਠਿਆ, ਕਹਿਣ ਲੱਗਾ ਇਸ ਔਗਰ ਨੂੰ ਜਾਣ ਕਰਕੇ। ਰਾਏ ਬੁਲਾਰ ਬੋਲਿਆ,
ਕਹਿਰ ਕਰਿਓ ਸ੍ਰੀ ਨਾਨਕ ਤੋਹੀ,
ਇਹ ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਕਹਿਰ ਕਰ ਦਿੱਤਾ, ਬਹੁਤ ਵੱਡਾ ਜ਼ੁਲਮ ਕਰ ਦਿੱਤਾ, ਕਿਹੜਾ ਜ਼ੁਲਮ ਕੀਤਾ?
ਜੀਵਤ ਮ੍ਰਿਤਕ ਕਿਨੋ ਮੋਹੀ,
ਮੈਨੂੰ ਜਿੰਦੇ ਨੂੰ ਹੀ ਤੁਸੀਂ ਮਾਰ ਦਿੱਤਾ ਹੈ।
ਬੰਧਨ ਪੂਜਨ ਤੁਮੈ ਬੁਲਾਇਓ,
ਹੇ ਸਤਿਗੁਰੂ ਸੱਚੇ ਪਾਤਸ਼ਾਹ, ਮੈਂ ਤਾਂ ਤੁਹਾਨੂੰ ਨਮਸਕਾਰ ਕਰਨ ਵਾਸਤੇ ਆਪਣੇ ਇਸ ਗ੍ਰਹਿ ਵਿੱਚ ਬੁਲਾਇਆ ਹੈ।
ਮਮਨ ਦਰਸ਼ਨ ਕੋ ਲਲਚਾਇਓ,
ਮੇਰਾ ਜਿਹੜਾ ਮਨ ਸੀ ਉਹ ਦਰਸ਼ਨਾਂ ਦੀ ਇੱਛਾ ਵਾਸਤੇ ਲਲਚਾਏ ਮਾਨ ਸੀ।
ਪਗ ਪਰ ਧਾਰ ਕਰ ਮੁਝ ਦੁੱਖ ਦੀਨੋ,
ਕਹਿੰਦੇ ਮੇਰੇ ਪੈਰਾਂ ਦੇ ਉੱਤੇ ਤੁਸੀਂ ਆਪਣੇ ਹੱਕੇ ਮੈਨੂੰ ਬਹੁਤ ਵੱਡਾ ਦੁਖੀ ਕਰ ਦਿੱਤਾ ਹੈ।
ਬੜ ਵਿਪਰੀਤ ਬਾਤ ਹੋ ਕੀਨੋ,
ਇਹ ਤਾਂ ਬਹੁਤ ਵਿਪਰੀਤ ਗੱਲ ਤੁਸੀਂ ਕੀਤੀ ਹੈ।
ਕੇ ਵਿਧੀ ਔਗਣ ਇਹ ਉਤਾਰੋ,
ਕਹਿਣ ਲੱਗਾ ਰਾਏ ਬਲਾਰ, ਕਹਿਣ ਲੱਗਾ ਮੈਂ ਕਿਹੜੀ ਵਿਧੀ ਕਰਕੇ ਐਡਾ ਵੱਡਾ ਅਪਰਾਧ ਜਿਹੜਾ ਕਿਸ ਤਰ੍ਹਾਂ ਮੈਂ ਤਾਰਾਂਗਾ।
ਉਪਚਾਰਨਾ ਹਿਰਦੈ ਵਿਚਾਰ,
ਕਹਿੰਦਾ ਮੈਨੂੰ ਕੋਈ ਯਤਨ ਹੀ ਨਹੀਂ ਸੁੱਝਦਾ ਕਿ ਜਿਹੜੇ ਤੁਸੀਂ ਮੇਰੇ ਕਦਮਾਂ ਦੇ ਉੱਤੇ ਹੱਥ ਰੱਖ ਦਿੱਤੇ ਕਿਸ ਤਰ੍ਹਾਂ ਮੇਰਾ ਕਰਜ਼ਾ ਉਤਰੇਗਾ।
ਸ੍ਰੀ ਨਾਨਕ ਹੈ ਵੱਡੇ ਤੁਮ ਪ੍ਰੇਮੀ ਬੋਰ ਖੁਦਾਏ,
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਸੀਂ ਵੱਡੇ ਹੋ ਤੇ ਤੁਸੀਂ ਪ੍ਰੇਮੀ ਖੁਦਾ ਦੇ ਪ੍ਰੇਮੀ ਹੋ।
ਪ੍ਰੇਤਨ ਸਮਝਾਨੋ ਹਮੈ ਬੰਧਨ ਹੀ ਬਣਿਆਏ,
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹੇ ਰਾਏ ਬਲਾਰ, ਮੈਂ ਤਾਂ ਤੁਹਾਡਾ ਦਾਸ ਹਾਂ ਤੇ ਮੈਨੂੰ ਇਸ ਤਰ੍ਹਾਂ ਜਾਣਨਾ ਕਰੋ, ਮੈਂ ਤੁਸੀਂ ਬੰਧਨ ਕਰਨ ਦੇ ਯੋਗ ਹੈ। ਇਹ ਸਾਧ ਸੰਗਤ ਹੁਣ ਕੱਲ੍ਹ ਨੂੰ ਰਾਏ ਬਲਾਰ ਇਸ ਦਾ ਫਿਰ ਉੱਤਰ ਦੇਵੇਗਾ, ਉਹ ਕੱਲ੍ਹ ਨੂੰ ਪ੍ਰਸੰਗ ਆਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ। ਸਾਧ ਸੰਗਤ ਦੀ ਭਾਵਨਾ ਹੈ, ਗੁਰਸਿੱਖ ਦੀ ਅਤੇ ਗੁਰੂ ਦੇ ਉੱਤੇ ਭਾਵਨਾ ਹੈ। ਉਹ ਕਵੀ ਜੀ ਸਾਧ ਸੰਗਤ ਜੀ ਦੱਸ ਰਹੇ ਹਨ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ। ਅੱਜ ਦਾ ਪਾਵਨ ਪਿੱਤਰ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮਾਫ਼ੀ ਬਖਸ਼ ਦੇਣੀ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਹੈ ਸਤਿਗੁਰੂ ਕਿਰਪਾ ਕਰੋ, ਰਹਿਮਤ ਕਰੋ, ਸਾਡੇ ਅੰਦਰ ਭਾਵਨਾ ਅਤੇ ਸ਼ਰਧਾ ਆਵੇ, ਆਪ ਜੀ ਦੇ ਚਰਨਾਂ ਦੇ ਨਾਲ, ਆਪ ਜੀ ਦੀ ਸਿੱਖੀ ਦੇ ਨਾਲ, ਆਪ ਜੀ ਦੀ ਗੁਰਬਾਣੀ ਦੇ ਨਾਲ ਜੁੜ ਕੇ ਰਹੀਏ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।